ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਹੁਕਮ ਦੀ ਬਾਬਤ ਪੰਜ ਨੁਕਤਿਆਂ 'ਤੇ ਵਿਸਥਾਰ ਕੀਤਾ ਜਾ ਚੁੱਕਾ ਸੀ। ਛੇਵਾਂ ਨੁਕਤਾ ਹੁਕਮ ਨੂੰ ਬੁੱਝਣ ਦਾ ਸੀ, ਜਿਹੜਾ ਅਧੂਰਾ ਰਹਿ ਗਿਆ ਸੀ। ਉਸ ਦਾ ਵਿਸਥਾਰ ਅੱਜ ਹੁਕਮ ਦੇ ਦੂਜੇ ਭਾਗ ਵਿੱਚ ਮਹਾਂਪੁਰਖਾਂ ਨੇ ਦਿੱਤਾ ਹੈ। ਜੇਕਰ ਨਿੱਕਾ ਬੱਚਾ ਕਿਸੇ ਕਾਰਨ ਗੁਆਚ ਜਾਵੇ ਅਤੇ ਵੱਡਾ ਹੋ ਕੇ ਆਪਣੇ ਹੀ ਬਾਪ ਦੇ ਰਾਜ ਵਿੱਚ ਨੌਕਰ ਹੋ ਜਾਵੇ ਤਾਂ ਉਸ ਨੂੰ ਹੋਰਨਾਂ ਵਾਂਗ ਹੀ ਉਸ ਦੀ ਲਿਆਕਤ ਅਤੇ ਕੰਮ ਅਨੁਸਾਰ ਉਜਰਤ ਮਿਲਦੀ ਹੈ ਅਤੇ ਉਸ ਨਾਲ ਨੌਕਰਾਂ ਵਾਲਾ ਹੀ ਵਰਤਾਰਾ ਕੀਤਾ ਜਾਂਦਾ ਹੈ। ਪਰ ਜੇਕਰ ਕਿਸੇ ਦੀ ਪ੍ਰੇਰਣਾ ਨਾਲ ਉਸਨੂੰ ਆਪਣੇ ਮਾਲਕ, ਆਪਣੇ ਬਾਪ ਦੀ ਜਾਣ ਪਹਿਚਾਣ ਹੋ ਜਾਵੇ ਤਾਂ ਉਹ ਨੌਕਰ ਤੋਂ ਬਦਲ ਕੇ ਪੁੱਤਰ ਬਣ ਜਾਂਦਾ ਹੈ ਅਤੇ ਆਪਣੇ ਬਾਪ ਦੀ ਜਾਇਦਾਦ ਜਾਂ ਵਿਰਾਸਤ ਦਾ ਅਵੱਸ਼ੀ ਹੱਕਦਾਰ ਅਤੇ ਮਾਲਕ ਬਣ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਜੀਵ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੇ ਇਲਾਹੀ ਮਾਤਾ ਪਿਤਾ ਨੂੰ ਭੁੱਲ ਗਏ ਹਾਂ ਅਤੇ ਆਪਣੀ ਨਿੱਕੀ ਜਿਹੀ ਹੋਮੇ ਵਿੱਚ ਆਪਣੇ ਹੀ ਭਾਣੇ ਵਿੱਚ ਵਿਚਰਦੇ ਹਾਂ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਅਤੇ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲਾਂ ਅਨੁਸਾਰ ਪੰਜਾਂ ਦੀ ਗੁਲਾਮੀ ਵਿੱਚ ਮਾਇਕੀ ਜੀਵਨ ਭੋਗਦੇ ਹਾਂ। ਪਲਚ ਪਲਚ ਸਗਲੀ ਮੋਈ, ਝੂਠੇ ਤੰਦੇ ਮੋ। ਇਸ ਤਰ੍ਹਾਂ ਅਸੀਂ ਆਪਣੀ ਇਲਾਹੀ ਵਿਰਾਸਤ, ਨਾਮ, ਪ੍ਰੀਤ, ਪ੍ਰੇਮ, ਰਸ, ਹੁਕਮ, ਚਾਓ, ਸੁੱਖ ਆਦਿ ਇਲਾਹੀ ਬਖਸ਼ਿਸ਼ਾਂ ਤੋਂ ਵਾਂਝੇ ਰਹਿੰਦੇ ਹਾਂ ਅਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦੇ ਹੋਏ ਦੁਖੀ ਹੁੰਦੇ ਹਾਂ। ਜਬ ਲਗ ਹੁਕਮ ਨਾ ਬੂਝਤਾ, ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ, ਤਬ ਹੀ ਤੇ ਸੁਖੀਆ। ਜੁਗਾ ਜੁਗਾਂਤਰਾਂ ਤੋਂ ਗੁਰੂ, ਅਵਤਾਰ, ਮਹਾਂਪੁਰਖ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਦੁਆਰਾ ਸਾਨੂੰ ਸਾਡੇ ਇਲਾਹੀ ਮਾਂ ਬਾਪ ਅਥਵਾ ਪਰਮੇਸ਼ਰ ਅਤੇ ਉਸਦੇ ਸੁਖਦਾਈ ਹੁਕਮ ਦੀ ਬਾਬਤ ਉਪਦੇਸ਼ ਅਤੇ ਪ੍ਰੇਰਨਾ ਕਰਦੇ ਆਏ ਹਨ। ਪਰ ਫਿਰ ਵੀ ਸਾਨੂੰ ਆਪਣੀ ਇਲਾਹੀ ਵਿਰਾਸਤ ਅਤੇ ਹੁਕਮ ਦੀ ਅਜੇ ਤਾਈਂ ਸੋਝੀ ਜਾਂ ਪਹਿਚਾਣ ਨਹੀਂ ਆਈ। ਹੈਰਾਨੀ ਅਤੇ ਅਫਸੋਸ ਵਾਲੀ ਗੱਲ ਹੈ ਕਿ ਇਹੋ ਜਿਹੀ ਇਲਾਹੀ ਤੁਰਕੀ ਬਾਣੀ ਦੇ ਬੇਅੰਤ ਪਾਠ, ਕੀਰਤਨ, ਰਹਿਣ ਸਭਾਈਆਂ, ਕਥਾਵਾਂ ਕਰਦਿਆਂ ਸੁਣਦਿਆਂ ਹੋਇਆਂ ਵੀ ਸਿੱਖ ਜਗਤ ਦਾ ਬਹੁਤਾ ਹਿੱਸਾ ਇਸ ਇਲਾਹੀ ਹੁਕਮ ਦੇ ਅੰਤਰੀਵ ਅਨੁਭਵੀ ਆਤਮਕ ਭੇਦ ਨੂੰ ਸਮਝਣ, ਜਾਣਨ, ਪਹਿਚਾਨਣ, ਸੀਜਣ, ਚੀਨਣ, ਬੁੱਝਣ, ਮੰਨਣ, ਕਮਾਵਣ ਤੋਂ ਅਸਮਰੱਥ ਰਿਹਾ ਹੈ। ਸਾਡੀ ਇਸ ਧਾਰਮਿਕ ਆਤਮਕ ਅਣਗਹਿਲੀ ਅਤੇ ਅਵੇਸਲੇਪਨ, ਬੇਪਰਵਾਹੀ, ਬੇਮੁਖਤਾਈ ਦਾ ਭਿਆਨਕ ਅਤੇ ਦੁਖਦਾਈ ਸਿੱਟਾ ਸਾਡੇ ਜੀਵਨ ਦੇ ਮਾਨਸਿਕ, ਆਰਥਿਕ, ਰਾਜਸੀ, ਧਾਰਮਿਕ ਅਤੇ ਆਤਮਿਕ ਜੀਵਨ ਦੇ ਹਰ ਪੱਖ ਵਿੱਚ ਪ੍ਰਤੱਖ ਜ਼ਾਹਿਰ ਹੋ ਰਿਹਾ ਹੈ। ਇਹ ਜਿਹੜਾ ਅਸੀਂ ਅਣਗਹਿਲੀ ਕੀਤੀ, ਇਤਨੀ ਰਹਿਣ ਸਭਾਈਆਂ ਕਰਦੇ, ਪਾਠ ਕਰਦੇ, ਪਾਠ ਕੀਰਤਨ ਸੁਣਦੇ, ਹੁਕਮ ਤੋਂ ਬੇਮੁੱਖ ਰਹੇ ਹਾਂ, ਨਹੀਂ ਬੁੱਝ ਸਕੇ, ਇਸ ਦਾ ਨਤੀਜਾ ਸਾਡੇ ਮਾਨਸਿਕ ਜੀਵਨ ਵਿੱਚ, ਆਰਥਿਕ ਜੀਵਨ ਵਿੱਚ, ਸਾਡੇ ਧਾਰਮਿਕ ਜੀਵਨ ਵਿੱਚ, ਇੱਥੋਂ ਤੱਕ ਕਿ ਸਾਡੇ ਆਤਮਿਕ ਜੀਵਨ ਵਿੱਚ ਵੀ ਪ੍ਰਤੱਖ ਜ਼ਾਹਰ ਹੋ ਰਿਹਾ ਹੈ। ਇਸ ਇਲਾਹੀ ਗੁੱਝੇ ਨਾਲ ਲਿਖੇ ਹੁਕਮ ਦੇ ਅੰਤਰੀ ਭੇਦ ਤੋਂ ਅਵੇਸਲੇ ਹੋ ਕੇ, ਆਪਣੀ ਸਿਆਣਪ ਵਿੱਚ ਆਪ ਹੁਦਰੇ ਹੋ ਕੇ ਆਪਣੇ ਭਾਣੇ ਵਿੱਚ ਹੀ ਚੱਲਣ ਨੂੰ ਅਸੀਂ ਵਡਿਆਈ ਸਮਝਦੇ ਹਾਂ। ਗੁਰਬਾਣੀ ਵਿੱਚ ਇਲਾਹੀ ਹੁਕਮ ਨੂੰ ਨਾ ਸਮਝਣ, ਨਾ ਬੁੱਝਣ ਜਾਂ ਨਾ ਪਹਿਚਾਨਣ ਦੀ ਹਾਲਤ ਦੀ ਬਾਬਤ ਹੇਠ ਲਿਖੇ ਗੁਰਵਾਕਾਂ ਅਨੁਸਾਰ ਸਖ਼ਤ ਤਾੜਨਾ ਕੀਤੀ ਗਈ ਹੈ। ਪਰ ਅਸੀਂ ਆਪਣੀ ਅਗਿਆਨਤਾ ਅਤੇ ਢੀਠਾਈ ਵਿੱਚ ਮਚਲੇ ਹੋ ਕੇ ਇਹਨਾਂ ਇਲਾਹੀ ਗੁਰਫਰਮਾਨਾਂ ਦੇ ਉੱਤੋਂ ਦੀ ਲੰਘ ਜਾਂਦੇ ਹਾਂ। ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਹੁਕਮ ਨਾ ਜਾਣੇ ਬੱਪੜੇ ਪੂਲੇ ਫਿਰੇ ਗਵਾਰ, ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨਾ ਸੋਵੇ। ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ, ਪੂਰੇ ਗੁਰ ਕਾ ਹੁਕਮ ਨਾ ਮੰਨੇ ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ। ਹੋਮੇ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁਝਿਆ ਜਾਏ, ਨਾਨਕ ਹੁਕਮ ਨਾ ਬੁਝਈ ਅੰਧਾ ਕਹੀਐ ਸੋਏ। ਕਿਰਤ ਨਾ ਮਿਟਈ ਹੁਕਮ ਨਾ ਬੂਝੈ ਪਸ਼ੂਆਂ ਮਾਹੇ ਸਮਾਨਾ, ਜੋ ਹੁਕਮ ਨਾ ਬੂਝੈ ਖਸਮ ਕਾ ਸੋਈ ਨਰ ਕੱਚਾ। ਅਸੀਂ ਆਪਣੇ ਸੁਨੇਹੇ ਵਾਇਰਲੈਸ ਰਾਹੀਂ ਦੂਰ ਦੁਰੇਡੇ ਭੇਜਦੇ ਹਾਂ। ਇਸੇ ਤਰ੍ਹਾਂ ਦੂਰ ਦੁਰਾਡਿਓਂ ਖਬਰਾਂ ਰੇਡੀਓ ਜਾਂ ਟੈਲੀਵਿਜ਼ਨ ਦੁਆਰਾ ਸੁਣਦੇ ਹਾਂ। ਇਸ ਤਾਲਮੇਲ ਲਈ ਇੱਕ ਤਾਂ ਚਾਲੂ ਰੇਡੀਓ ਚਾਹੀਦਾ ਹੈ, ਫਿਰ ਇੱਕੋ ਲਹਿਰ ਹੋਵੇ, ਇੱਕੋ ਵੇਵਲੈਂਥ, ਫਿਰ ਖਾਸ ਮੀਟਰ, ਦੂਜੇ ਪਾਸੇ ਤਾਕਤਵਰ ਟਰਾਂਸਮੀਟਰ, ਅਤੇ ਪੰਜਵੀਂ ਗੱਲ, ਸਾਫ ਵਾਯੂਮੰਡਲ ਦੀ ਲੋੜ ਹੈ। ਹੁਣ ਹਵਾ ਵਿੱਚ ਤਾਂ ਕਿਸਮ ਕਿਸਮ ਦੀਆਂ ਆਵਾਜ਼ਾਂ ਭਰੀਆਂ ਹੋਈਆਂ ਹਨ, ਪਰ ਜਦ ਸਾਡਾ ਰੇਡੀਓ ਕਿਸੇ ਖਾਸ ਮੀਟਰ ਅਤੇ ਵੇਵਲੈਂਥ ਉੱਤੇ ਸੁਰ ਕੀਤਾ ਹੋਇਆ ਹੋਵੇ ਤਾਂ ਹੀ ਉਸੇ ਵੇਵਲੈਂਥ ਅਤੇ ਮੀਟਰ ਵਾਲੀ ਆਵਾਜ਼ ਹੀ ਸੁਣੀ ਜਾਂਦੀ ਹੈ। ਇਸੇ ਤਰ੍ਹਾਂ ਜਦ ਅਸੀਂ ਕਿਸੇ ਨਾਲ ਗੱਲਾਂ ਕਰਦੇ ਹਾਂ ਤਾਂ ਦੋਹਾਂ ਧਿਰਾਂ ਦੇ ਧਿਆਨ ਵਲਵਲਿਆਂ ਦੀ ਵੇਵਲੈਂਥ ਇੱਕ ਸੁਰ ਵਿੱਚ ਹੋਣੀ ਚਾਹੀਦੀ ਹੈ, ਵਰਨਾ ਬੇਧਿਆਨੀ ਬਾਤਚੀਤ ਦਾ ਕੋਈ ਸਿੱਟਾ ਨਹੀਂ ਨਿਕਲਦਾ। ਇੱਕ ਸ਼ਖਸ ਇੱਕ ਵੇਵਲੈਂਥ ਤੋਂ ਗੱਲ ਕਰੇ, ਦੂਜਾ ਉਸ ਵੇਵਲੈਂਥ ਨੂੰ ਪਕੜ ਨਾ ਸਕੇ, ਹੋਰ ਵੇਵਲੈਂਥ 'ਤੇ ਹੋਵੇ ਤਾਂ ਉਹ ਤਾਂ ਬੇਧਿਆਨੀ ਗੱਲਬਾਤ ਹੋਈ। ਸੋ ਸਾਡੇ ਵਲਵਲੇ ਤਾਂ ਇਹ ਤ੍ਰੈ ਗੁਣੀ ਮਾਇਕੀ ਦਾਇਰੇ ਅੰਦਰ ਸਾਡੇ ਮਾਇਕੀ ਖਿਆਲਾਂ ਦਾ ਪ੍ਰਗਟਾਵਾ ਹੁੰਦੇ ਹਨ, ਜਿਨ੍ਹਾਂ ਦਾ ਮਨ ਚਿੱਤ ਬੁੱਧੀ ਦੇ ਵੇਵਲੈਂਥ 'ਤੇ ਹੀ ਤਾਲਮੇਲ ਜਾਂ ਲੇਵਾ ਦੇਵੀ ਹੋ ਸਕਦੀ ਹੈ। ਇਲਾਹੀ ਹੁਕਮ ਦੀ ਖੇਲ ਤਾਂ ਉੱਚੇ ਸੁੱਚੇ ਆਤਮਕ ਮੰਡਲ ਦੇ ਵੇਵਲੈਂਥ ਉੱਤੇ ਵਰਤਦੀ ਹੈ, ਜੋ ਮਾਨਸਿਕ ਨੀਵੇਂ ਬੁੱਧੀ ਮੰਡਲ ਦੇ ਵੇਵਲੈਂਥ ਉੱਤੇ ਸਮਝੀ ਬੁੱਝੀ ਪਕੜੀ ਨਹੀਂ ਜਾ ਸਕਦੀ। ਧਿਆਨ ਦੇਣਾ ਜੀ, ਸਾਡੇ ਅੰਦਰ ਜਿਹੜੀ ਬਿਰਤੀ ਹੈ, ਸਾਡੇ ਵਲਵਲੇ ਹਨ, ਇਹ ਤ੍ਰੈ ਗੁਣਾ ਮਾਇਕੀ ਦਾਇਰੇ ਵਾਲੇ ਹਨ। ਜੇ ਜ਼ਿਆਦਾ ਤੋਂ ਜ਼ਿਆਦਾ ਮਨ ਦੇ ਵਲਵਲੇ ਹੋਣ, ਚਿੱਤ ਦੇ ਕੋਈ ਖਿਆਲ ਹੋਵੇ ਜਾਂ ਬੁੱਧੀ ਦਾ, ਉੱਥੋਂ ਦੇ ਵੇਵਲੈਂਥ ਦੀਆਂ ਗੱਲਾਂ ਸਮਝ ਸਕਦੀ ਹੈ ਸਾਡੀ ਬੁੱਧੀ, ਸਾਡੀ ਸੁਰਤ। ਪਰ ਇਲਾਹੀ ਹੁਕਮ ਦੀ ਖੇਲ ਉੱਚੇ ਸੁੱਚੇ ਆਤਮਕ ਮੰਡਲ ਦੇ ਵੇਵਲੈਂਥ ਉੱਤੇ ਵਰਤਦੀ ਹੈ, ਜੋ ਮਾਨਸਿਕ ਨੀਵੇਂ ਬੁੱਧੀ ਮੰਡਲ ਦੇ ਵੇਵਲੈਂਥ ਉੱਤੇ ਸਮਝੀ ਬੁੱਝੀ ਪਕੜੀ ਨਹੀਂ ਜਾ ਸਕਦੀ। ਇਹ ਇਲਾਹੀ ਹੁਕਮ ਪਰਮੇਸ਼ਰ ਦੀ ਆਪਣੀ ਹੋਂਦ ਵਿੱਚੋਂ ਉਪਜਿਆ ਹੈ, ਜਿਸ ਤਰ੍ਹਾਂ ਸੂਰਜ ਦੇ ਵਿੱਚੋਂ ਧੁੱਪ। ਪਰਮੇਸ਼ਰ ਨੇ ਆਪਣੀ ਮੋਜ ਵਿੱਚ ਇਹ ਹੁਕਮ ਰੂਪੀ ਪ੍ਰਕਾਸ਼ ਜਾਂ ਨਾਮ ਦਾ ਵਿਕਾਸ ਕੀਤਾ ਅਤੇ ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਅੰਤਰ ਆਤਮੇ ਰਵ ਰਿਹਾ ਭਰਪੂਰ ਹੈ, ਜਿਸ ਦੁਆਰਾ ਇਹ ਮਾਇਕੀ ਮੰਡਲ ਰਚਿਆ ਗਿਆ, ਜੋ ਹੁਕਮ ਦੀ ਰਵਾਨਗੀ ਜਾਂ ਸਹਿਜ ਚਾਲ ਵਿੱਚ ਚੱਲ ਰਿਹਾ ਹੈ। ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੇ ਉਧਰ ਮੰਝਾਰ, ਹੁਕਮੇ ਅੰਦਰ ਜੰਮਿਆ ਪਿਆਰੇ ਉਦੋ ਸਿਰਕੇ ਭਾਰ, ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਂਦੋ ਜਾਏ, ਹੁਕਮੇ ਬੰਦ ਚਲਾਈਏ ਪਿਆਰੇ ਮਨਮੁਖ ਲਹੇ ਸਜਾਏ, ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗੇ ਪੈਂਦਾ ਜਾਏ, ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਉਮੈ ਦੋਏ, ਹੁਕਮੇ ਪਵੇ ਪਵਾਈਏ ਪਿਆਰੇ ਔਗੁਣ ਮੁੱਠੀ ਰੋਏ, ਹੁਕਮ ਸਿੰਜਾਪੇ ਸ਼ਾਹ ਕਾ ਪਿਆਰੇ ਸੱਚ ਮਿਲੇ ਵਡਿਆਈ ਹੋਏ। ਹੁਕਮ ਰਹਾਏ ਆਪਣੇ ਮੂਰਖ ਆਪ ਗਣੇ, ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੈ ਮੈਂ ਲਖ, ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ ਸੋ ਚਲੇ ਰਜਾਏ। ਪਰ ਅਸੀਂ ਆਪਣੀ ਸੀਮਤ ਬੁੱਧੀ ਦੁਆਰਾ ਇਸ ਗੁੱਝੇ ਅਤੇ ਅਤ ਸੂਖਮ ਅੰਤਰ ਆਤਮੇ ਨਾਮ ਨਾਲ ਲਿਖੇ ਇਲਾਹੀ ਹੁਕਮ ਜਾਂ ਭਾਣੇ ਨੂੰ ਗਲਤ ਸਮਝੀ ਬੈਠੇ ਹਾਂ ਅਤੇ ਦਿਮਾਗੀ ਗਿਆਨ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦੇ ਹਾਂ। ਅਸੀਂ ਹੁਕਮ ਦੀ ਕਿਵੇਂ ਵਿਆਖਿਆ ਕਰਦੇ ਹਾਂ? ਆਪਣੀ ਸਿਆਣਪ ਅਤੇ ਜਾਇਜ਼ ਨਾਜਾਇਜ਼ ਉਕਤੀਆਂ ਜੁਗਤੀਆਂ ਨਾਲ ਕਿਸੇ ਕਸ਼ਟ ਜਾਂ ਦੁੱਖ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਦ ਆਪਣੇ ਯਤਨ ਅਸਫਲ ਹੋ ਜਾਂਦੇ ਹਨ ਤਾਂ ਅੰਤ ਵਿੱਚ ਨਿਹੱਥੇ ਜਾਂ ਨਿਰਾਸਰੇ ਹੋ ਕੇ ਉਸ ਕਲੇਸ਼ ਜਾਂ ਕਸ਼ਟ ਨੂੰ ਰੱਬ ਦਾ ਪਾਣਾ ਜਾਂ ਹੁਕਮ ਕਹਿ ਕੇ ਆਪਣੇ ਮਨ ਨੂੰ ਦਿਲਾਸਾ ਦਿੰਦੇ ਹਾਂ। ਕਿਵੇਂ ਵਿਆਖਿਆ ਕਰਦੇ ਹਾਂ? ਕੋਈ ਕਸ਼ਟ ਆ ਗਿਆ, ਕੋਈ ਦੁੱਖ ਆ ਗਿਆ, ਪਹਿਲੇ ਤਾਂ ਬੜੀ ਕੋਸ਼ਿਸ਼ ਕਰਦੇ ਹਾਂ, ਸਿਆਣਪਾਂ ਵਰਤਦੇ ਹਾਂ ਉਸ ਕਸ਼ਟ ਨੂੰ ਟਾਲਣ ਲਈ, ਅਤੇ ਜਦੋਂ ਸਾਰੇ ਹੱਥ ਕੰਡੇ ਨਿਕੰਮੇ ਹੋ ਜਾਂਦੇ ਹਨ, ਉਹ ਕਸ਼ਟ ਫਿਰ ਵੀ ਵਾਪਰਦਾ ਹੈ ਤਾਂ ਅੰਤ ਵਿੱਚ ਨਿਰਾਸਰੇ ਹੋ ਕੇ ਕਹਿ ਦਿੰਦੇ ਹਾਂ ਜੀ ਇਹ ਤਾਂ ਰੱਬ ਦਾ ਹੁਕਮ ਸੀ। ਗੁਰਬਾਣੀ ਅਨੁਸਾਰ ਇਸ ਇਲਾਹੀ ਹੁਕਮ ਨੂੰ ਸੀਮਤ ਦਿਮਾਗੀ ਗਿਆਨ ਨਾਲ ਜਾਣਿਆ ਸਮਝਿਆ ਬੁੱਝਿਆ ਨਹੀਂ ਜਾ ਸਕਦਾ। ਕੋਈ ਇਹ ਕੋਸ਼ਿਸ਼ ਕਰੇ ਕਿ ਮੈਂ ਦਿਮਾਗ ਨਾਲ ਹੋਰ ਡੂੰਘਾ ਜਾ ਕੇ ਸਮਝ ਲਵਾਂ ਹੁਕਮ ਨੂੰ, ਇਹ ਨਾਮੁਮਕਿਨ ਹੈ, ਕਿਉਂਕਿ ਇਹ ਹੁਕਮ ਤਾਂ ਆਤਮਕ ਮੰਡਲ ਦੀ ਇਲਾਹੀ ਖੇਲ ਹੈ। ਇਹ ਤਾਂ ਬੁੱਧੀ ਮੰਡਲ ਤੋਂ ਉਤਾਹਾਂ ਉੱਠ ਕੇ ਆਤਮਕ ਮੰਡਲ ਦੇ ਵੇਵਲੈਂਥ 'ਤੇ ਅੰਤਰ ਆਤਮੇ ਅਨੁਭਵ ਦੁਆਰਾ ਹੀ ਬੁੱਝਿਆ ਸੀਜਿਆ ਪਹਿਚਾਣਿਆ ਜਾ ਸਕਦਾ ਹੈ। ਇਸੇ ਕਾਰਨ ਗੁਰਬਾਣੀ ਵਿੱਚ ਹੁਕਮ ਨੂੰ ਬੁੱਧੀ ਨਾਲ ਸਮਝਣਾ ਨਹੀਂ ਦੱਸਿਆ, ਬਲਕਿ ਹੁਕਮ ਦੇ ਆਤਮਕ ਗੁੱਝੇ ਭੇਦ ਨੂੰ ਬੁੱਝਣ ਪਹਿਚਾਨਣ ਦੀ ਪ੍ਰੇਰਨਾ ਹੈ, ਜੋ ਕਿ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਹੋ ਸਕਦਾ ਹੈ। ਇਸ ਅਪਾਰ ਗੁੱਝੇ ਇਲਾਹੀ ਹੁਕਮ ਨੂੰ ਬੁੱਝਣਾ, ਪਹਿਚਾਨਣਾ, ਮੰਨਣਾ ਜਾਂ ਕਮਾਉਣਾ, ਇਹ ਜੀਵ ਦੇ ਆਤਮਕ ਮੰਡਲ ਦੀ ਖੇਲ ਹੈ। ਸੀਮਤ ਬੁੱਧੀ ਵਾਲੇ ਜੀਵ ਆਪਣੀ ਦਿਮਾਗੀ ਸਿਆਣਪ ਨਾਲ ਇਸ ਇਲਾਹੀ ਹੁਕਮ ਨੂੰ ਨਾ ਬੁੱਝ ਸਕਦੇ ਹਨ, ਨਾ ਮੰਨ ਜਾਂ ਕਮਾ ਸਕਦੇ ਹਨ, ਕਿਉਂਕਿ ਦੋਹਾਂ ਹਾਲਤਾਂ ਦੇ ਵੇਵਲੈਂਥ ਵਿੱਚ ਬੜਾ ਅੰਤਰ ਹੈ ਅਤੇ ਜ਼ਮੀਨ ਆਸਮਾਨ ਦਾ ਫਰਕ ਹੈ। ਸਾਡੀ ਬੁੱਧੀ ਮੰਡਲ ਦੀ ਵੇਵਲੈਂਥ ਅਤੇ ਆਤਮਕ ਮੰਡਲ ਦੀ ਵੇਵਲੈਂਥ ਜਿਸ ਵਿੱਚੋਂ ਹੁਕਮ ਪ੍ਰਕਾਸ਼ਿਤ ਹੋਇਆ ਹੈ, ਇਸ ਵਿੱਚ ਤਾਂ ਜ਼ਮੀਨ ਆਸਮਾਨ ਦਾ ਫਰਕ ਹੈ। ਐਵੇਂ ਆਪਣੀ ਸਿਆਣਪ ਅਤੇ ਆਤਮਕ ਮੰਡਲ ਦੇ ਇਲਾਹੀ ਹੁਕਮ ਦੇ ਦਿਮਾਗੀ ਅਰਥ 'ਤੇ ਵਿਆਖਿਆ ਕਰ ਛੱਡਦੇ ਹਾਂ ਅਤੇ ਆਪਣੀ ਹਉਮੈ ਨੂੰ ਪੱਠੇ ਪਾ ਕੇ ਆਪਣੇ ਆਪ ਅਤੇ ਸਰੋਤਿਆਂ ਨੂੰ ਭੁਲੇਖੇ ਵਿੱਚ ਫਸਾਈ ਰੱਖਦੇ ਹਾਂ। ਜੇ ਸਾਡੀ ਠੁੱਲੀ ਆਵਾਜ਼ ਨੂੰ ਕਿਸੇ ਦੂਜੇ ਵੇਵਲੈਂਥ ਉੱਤੇ ਪਕੜਿਆ ਜਾਂ ਸੁਣਿਆ ਨਹੀਂ ਜਾ ਸਕਦਾ, ਇਸੇ ਤਰ੍ਹਾਂ ਦਿਮਾਗੀ ਖਿਆਲ ਵਲਵਲੇ ਵੀ ਦੂਜੀਆਂ ਲਹਿਰਾਂ 'ਤੇ ਪਕੜੇ ਜਾਂ ਜਾਣੇ ਨਹੀਂ ਜਾ ਸਕਦੇ। ਸੋ ਹਰ ਇੱਕ ਜੀਵ ਦੇ ਭਿੰਨ ਭਿੰਨ ਖਿਆਲਾਂ ਦੇ ਵਲਵਲਿਆਂ ਦੀਆਂ ਅੱਡ ਅੱਡ ਲਹਿਰਾਂ ਆਉਂਦੀਆਂ ਹਨ, ਜਿਸ ਕਾਰਨ ਅਸੀਂ ਇੱਕ ਦੂਜੇ ਨੂੰ ਸਮਝ ਨਹੀਂ ਸਕਦੇ। ਇਸੇ ਲਈ ਮਾਇਕੀ ਮੰਡਲ ਵਿੱਚ ਗਲਤ ਫਹਿਮੀ, ਗਲਤ ਨਿਸ਼ਚੇ, ਸ਼ੱਕ, ਈਰਖਾ, ਖਿੱਚੋ ਤਾਣ, ਵਿਰੋਧ, ਲੜਾਈਆਂ ਦਾ ਇਹਨਾਂ ਈਰਖਾ ਦੁਐਤ ਵੈਰ ਵਿਰੋਧ ਅਤੇ ਲੜਾਈਆਂ ਦਾ ਘਰਾਂ, ਦਫ਼ਤਰਾਂ, ਸਰਕਾਰਾਂ, ਸ਼ਹਿਰਾਂ, ਮੁਲਕਾਂ ਅਤੇ ਸ੍ਰਿਸ਼ਟੀ ਵਿੱਚ ਬੋਲਬਾਲਾ ਹੈ ਅਤੇ ਏਕਤਾ, ਇਕਸੁਰਤਾ, ਮੈਤਰੀ ਭਾਵ, ਹਮਦਰਦੀ, ਦਇਆ, ਖਿਮਾ, ਪਿਆਰ ਦਾ ਦੁਨੀਆਂ ਵਿੱਚ ਕਾਲ ਪੈ ਰਿਹਾ ਹੈ। ਇਸਦਾ ਮੂਲ ਕਾਰਨ ਇਹ ਹੈ ਕਿ ਇੱਕੋ ਹੁਕਮ ਨੂੰ ਨਾ ਬੁੱਝਣਾ ਹੀ ਹੈ, ਕਿਉਂਕਿ ਅੱਡ ਅੱਡ ਲਹਿਰਾਂ ਹਨ ਹਰ ਇੱਕ ਦੀਆਂ, ਅੱਡ ਅੱਡ ਵੇਵਲੈਂਥ, ਇੱਕ ਦੂਜੇ ਨੂੰ ਸਮਝ ਨਹੀਂ ਸਕਦੇ, ਇਸ ਕਰਕੇ ਆਪਸ ਵਿੱਚ ਖਿੱਚੋ ਤਾਣ ਬਣੀ ਰਹਿੰਦੀ ਹੈ। ਜੇ ਹੁਕਮ ਨੂੰ ਬੁੱਝ ਲਵਾਂਗੇ ਤਾਂ ਸਾਰਿਆਂ ਦੀ ਵੇਵਲੈਂਥ ਇੱਕੋ ਹੀ ਹੋ ਜਾਏਗੀ, ਫਿਰ ਇਹ ਖਿੱਚੋ ਤਾਣ ਕਿੱਥੇ? ਸੋ ਇਸ ਸਭ ਲੜਾਈ ਝਗੜੇ ਦਾ ਮੂਲ ਕਾਰਨ ਇਲਾਹੀ ਇੱਕੋ ਹੁਕਮ ਨੂੰ ਨਾ ਬੁੱਝਣਾ ਹੀ ਹੈ। ਮਨਮੁੱਖ ਹੁਕਮ ਨਾ ਬੁੱਝੇ ਬਪੜੀ, ਨਿਤ ਹੋਮੈ ਕਰਮ ਕਮਾਏ। ਸੋ ਆਵਾਜ਼ ਅਤੇ ਵਲਵਲੇ ਤਾਂ ਇਹ ਮਾਇਕੀ ਮੰਡਲ ਦੇ ਵੇਵਲੈਂਥ ਉੱਤੇ ਕੰਮ ਕਰਦੇ ਹਨ, ਪਰ ਗੁਰਬਾਣੀ ਆਤਮ ਮੰਡਲ ਵਿੱਚ ਸਤਿਗੁਰਾਂ ਦੇ ਅਤ ਸੂਖਮ ਇਲਾਹੀ ਵਲਵਲਿਆਂ ਅਤੇ ਪ੍ਰੇਮ ਸਵੈਪਨਾਵਾਂ ਦਾ ਪ੍ਰਗਟਾਵਾ ਹੈ, ਜੋ ਤੱਤ ਰੂਪੀ ਵੇਵਲੈਂਥ ਦੁਆਰਾ ਪ੍ਰਕਾਸ਼ਿਤ ਹੋ ਕੇ ਰਵ ਰਹੀ ਭਰਪੂਰ ਹੈ। ਇਹ ਆਤਮਕ ਤੱਤ ਰੂਪੀ ਵੇਵਲੈਂਥ ਉੱਤੇ ਪ੍ਰਕਾਸ਼ਿਤ ਹੋਈ ਰੱਬੀ ਬਾਣੀ, ਹੁਕਮ, ਨਾਮ, ਸ਼ਬਦ, ਇਹ ਮਾਇਕੀ ਮੰਡਲ ਦੀ ਸੀਮਤ ਬੁੱਧੀ ਦੀਆਂ ਮਾਇਕੀ ਲਹਿਰਾਂ ਦੀ ਪਕੜ ਤੋਂ ਪਰੇ ਹੈ। ਇਹੋ ਕਾਰਣ ਹੈ ਕਿ ਬੇਅੰਤ ਪਾਠ, ਕਥਾ, ਕੀਰਤਨ ਹੁੰਦਿਆਂ ਹੋਇਆਂ ਵੀ ਅਸੀਂ ਗੁਰਬਾਣੀ ਦੇ ਅੰਤਰੀਵ ਤੱਤ ਰੂਪੀ ਅਨੁਭਵੀ ਭਾਵਨਾਵਾਂ ਤੋਂ ਵਾਂਝੇ ਜਾ ਰਹੇ ਹਾਂ, ਕਿਉਂਕਿ ਪਿੱਛੇ ਪੜਿਆ ਕਿ ਵਲਵਲਿਆਂ ਦਾ ਵੇਵਲੈਂਥ ਹੈ, ਵਲਵਲਿਆਂ ਦੀ ਜਿਹੜੀ ਵੇਵਲੈਂਥ ਹੈ ਗੁਰਬਾਣੀ ਅਤੇ ਸਾਡੀ, ਇਹ ਜ਼ਮੀਨ ਆਸਮਾਨ ਦਾ ਫਰਕ ਹੈ। ਸੋ ਇਤਨਾ ਅਸੀਂ ਕੀਰਤਨ ਸੁਣਦੇ ਹਾਂ, ਇਤਨਾ ਗੁਰਬਾਣੀ ਦਾ ਪਾਠ ਕਰਦੇ ਹਾਂ, ਪਰ ਇਹ ਸਭ ਦੇ ਬਾਵਜੂਦ ਅਸੀਂ ਗੁਰਬਾਣੀ ਦੇ ਅੰਤਰੀਵ ਤੱਤ ਰੂਪੀ ਅਨੁਭਵੀ ਭਾਵਨਾਵਾਂ ਤੋਂ ਵਾਂਝੇ ਜਾ ਰਹੇ ਹਾਂ। ਜਦ ਇਸ ਗੁੱਝੇ ਆਤਮਕ ਮੰਡਲ ਵਿੱਚੋਂ ਉਪਜਿਆ ਹੋਇਆ ਇਲਾਹੀ ਹੁਕਮ ਅਸੀਂ ਆਪਣੀ ਮਾਇਕੀ ਸੀਮਤ ਬੁੱਧੀ ਦੇ ਵੇਵਲੈਂਥ ਨਾਲ ਪਕੜ, ਸੁਣ, ਬੁੱਝ, ਪਹਿਚਾਣ ਹੀ ਨਹੀਂ ਸਕਦੇ, ਤਾਂ ਇਸ ਹੁਕਮ ਨੂੰ ਮੰਨਣਾ ਜਾਂ ਕਮਾਉਣਾ ਕਿਵੇਂ ਹੋ ਸਕਦਾ ਹੈ? ਪਹਿਲੇ ਕਿਸੇ ਦੀ ਆਵਾਜ਼ ਸੁਣਾਈ ਦੇਵੇ ਕਿ ਉਹ ਕੀ ਕਹਿ ਰਿਹਾ, ਫਿਰ ਹੀ ਤਾਂ ਉਸਦਾ ਹੁਕਮ ਅਸੀਂ ਮੰਨਾਂਗੇ, ਅਤੇ ਜੇ ਹੁਕਮ ਬੁੱਝਿਆ ਹੀ ਨਹੀਂ ਤਾਂ ਮੰਨਣਾ ਤਾਂ ਕਿੱਥੇ ਰਿਹਾ? ਦਿਮਾਗੀ ਤੌਰ 'ਤੇ ਤਾਂ ਅਸੀਂ ਇਲਾਹੀ ਹੁਕਮ ਦੀ ਬਾਬਤ ਘਨੇਰੀਆਂ ਗੱਲਾਂ, ਬਹਿਸਾਂ ਅਤੇ ਗਿਆਨ ਘੋੜਦੇ ਹਾਂ ਅਤੇ ਲੋਕਾਂ ਨੂੰ ਇਸ ਰੱਬੀ ਹੁਕਮ ਨੂੰ ਮੰਨਣ ਅਤੇ ਕਮਾਉਣ ਦੀ ਪ੍ਰੇਰਨਾ ਦਿੰਦੇ ਹਾਂ, ਪਰ ਆਪ ਖੁਦ ਅਸੀਂ ਮਾਇਆ ਦੇ ਭਰਮ ਭੁਲਾਵੇ ਵਿੱਚ ਆਪਣੀ ਹੋਮੇ ਦੇ ਅਧੀਨ ਆਪਣੇ ਹੀ ਹੁਕਮ ਜਾਂ ਪਾਣੇ ਵਿੱਚ ਚੱਲ ਰਹੇ ਹਾਂ। ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਤਾਂ ਕਾ ਹੁਕਮ ਨਾ ਬੁੱਝੈ ਬਪੜਾ, ਨਰਕ ਸੁਰਗ ਅਵਤਾਰੀ। ਸੋ ਖਬਰਾਂ ਸੁਣਨ ਲਈ ਅਸੀਂ ਉਸ ਮੀਟਰ 'ਤੇ ਵੇਵਲੈਂਥ ਉੱਤੇ ਰੇਡੀਓ ਲਾਉਂਦੇ ਹਾਂ ਜਿਸ ਵੇਵਲੈਂਥ ਤੋਂ ਉਹ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਹਨ। ਹੋਰ ਕਿਸੇ ਮੀਟਰ 'ਤੇ ਵੇਵਲੈਂਥ 'ਤੇ ਉਹ ਖਬਰਾਂ ਸੁਣੀਆਂ ਨਹੀਂ ਜਾ ਸਕਦੀਆਂ। ਸੋ ਸਾਡਾ ਧਿਆਨ ਬਿਰਤੀ ਸੁਰਤੀ ਦੀ ਸੂਈ ਤਾਂ ਬਾਰਮੁਖੀ ਮਾਇਕੀ ਮੰਡਲ ਦੇ ਮੋਮਾਇਆ ਵਿੱਚ ਖਚਤ ਅਤੇ ਗਲਤਾਨ ਹੈ। ਇਸੇ ਲਈ ਅਸੀਂ ਆਪਣੇ ਅੰਤਰ ਆਤਮੇ ਤੱਤ ਰੂਪੀ ਅਨੁਭਵੀ ਰੇਡੀਓ ਤੋਂ ਉੱਕਾਈ ਬੇਖਬਰ, ਬੇਪਰਵਾਹ, ਅਣਜਾਣ, ਅਗਿਆਨੀ, ਅਵੇਸਲੇ ਅਤੇ ਮਚਲੇ ਹੋਏ ਹਾਂ, ਜਿਸ ਕਾਰਨ ਅਸੀਂ ਇਸ ਗੁੱਝੇ ਅੰਤਰੀਵ ਨਾਲ ਲਿਖੇ ਇਲਾਹੀ ਹੁਕਮ ਨੂੰ ਸੁਣਨ, ਬੁੱਝਣ, ਪਹਿਚਾਨਣ ਤੋਂ ਅਸਮਰੱਥ ਹਾਂ। ਮੰਨਣਾ ਅਤੇ ਕਮਾਉਣਾ ਤਾਂ ਕੀ ਸੀ? ਇਸ ਲਈ ਸੂਖਮ ਇਲਾਹੀ ਹੁਕਮ ਨੂੰ ਬੁੱਝਣ ਪਹਿਚਾਨਣ ਲਈ ਬਾਰਮੁਖੀ ਧਿਆਨ, ਸੁਰਤੀ ਬਿਰਤੀ ਨੂੰ ਆਪਣੇ ਅੰਦਰ ਆਤਮਾ ਵੱਲ ਮੋੜਨਾ ਪਵੇਗਾ। ਧਿਆਨ ਦੇਣਾ ਜੀ, ਕਿਉਂਕਿ ਹੁਕਮ ਆਤਮਕ ਮੰਡਲ ਦੀ ਸਤਹ 'ਤੇ ਪ੍ਰਕਾਸ਼ਿਤ ਹੋਇਆ ਹੈ। ਸਾਡੀ ਬਿਰਤੀ ਬਾਰਮੁਖੀ ਮਾਇਕੀ ਮੰਡਲ ਵਿੱਚ ਖਚਤ ਹੈ। ਸੋ ਜੇ ਕੋਈ ਸ਼ੌਕ ਹੈ ਹੁਕਮ ਨੂੰ ਬੁੱਝਣ ਦਾ, ਤਾਂ ਬਿਰਤੀਆਂ ਨੂੰ ਬਾਹਰ ਵੱਲੋਂ ਮੋੜ ਕੇ ਆਤਮਾ ਵੱਲ ਕਰਨਾ ਪਵੇਗਾ, ਕਿਉਂਕਿ ਆਤਮਕ ਮੰਡਲ ਦੇ ਵੇਵਲੈਂਥ 'ਤੇ ਪਹੁੰਚ ਕੇ ਹੀ ਅਸੀਂ ਹੁਕਮ ਨੂੰ ਬੁੱਝ ਸਕਾਂਗੇ। ਸੋ ਇਸ ਲਈ ਸੂਖਮ ਇਲਾਹੀ ਹੁਕਮ ਨੂੰ ਬੁੱਝਣ ਪਹਿਚਾਨਣ ਲਈ ਬਾਰਮੁਖੀ ਧਿਆਨ, ਸੁਰਤੀ ਬਿਰਤੀ ਨੂੰ ਆਪਣੇ ਅੰਦਰ ਆਤਮਾ ਵੱਲ ਮੋੜਨਾ ਪਵੇਗਾ। ਸ਼ੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਘਰ ਆਣ, ਇਹ ਹੜ ਤੇ ਹੜ ਛੱਡ ਤੋਂ ਗੁਰ ਕਾ ਸ਼ਬਦ ਪਛਾਣ। ਪਰ ਜੁਗਾ ਜੁਗਾਂਤਰਾਂ ਤੋਂ ਮਨਾਂ ਦੀ ਬਿਰਤੀ ਨੂੰ ਬਾਰਮੁਖੀ ਮਾਇਕੀ ਮੰਡਲ ਵਿੱਚ ਖਿੰਡਣ, ਦੌੜਨ ਅਤੇ ਦੁੜੰਗੇ ਲਾਉਣ ਅਤੇ ਮਾਨਸਿਕ ਰੰਗ ਰਸ ਭੋਗਣ ਵਿੱਚ ਹੀ ਖਚਤ ਹੋਣ ਦੀ ਆਦਤ ਪਈ ਹੋਈ ਹੈ। ਹੁਣ ਤੋਂ ਨਹੀਂ, ਇਹ ਤਾਂ ਜੁਗਾ ਜੁਗਾਂਤਰਾਂ ਤੋਂ ਪਤਾ ਨਹੀਂ ਕਿਤਨੇ ਜਨਮ ਹੋ ਗਏ ਅਸੀਂ ਰੰਗ ਰਸ ਭੋਗਦੇ ਹਾਂ ਬਾਰਮੁਖੀ। ਸੋ ਇਹਨਾਂ ਬਿਰਤੀਆਂ ਨੂੰ ਇਕਾਗਰ ਕਰਕੇ ਅੰਤਰਮੁਖੀ ਮੋੜਨਾ ਇਹ ਅਤਿਅੰਤ ਕਠਿਨ ਹੈ। ਇਹੋ ਕਾਰਨ ਹੈ ਕਿ ਪਾਠ, ਪੂਜਾ, ਕੀਰਤਨ, ਸਿਮਰਨ, ਸਮਾਧੀ ਵਿੱਚ ਵੀ ਸਾਡਾ ਮਨ ਨਹੀਂ ਟਿਕਦਾ ਅਤੇ ਜਗਿਆਸੂਆਂ ਦੀ ਵੀ ਇਹ ਆਮ ਸ਼ਿਕਾਇਤ ਸੁਣੀ ਜਾਂਦੀ ਹੈ। ਘਰ ਵਿੱਚ ਬੈਠ ਕੇ ਇੱਕ ਘੰਟਾ ਸਿਮਰਨ ਕਰਕੇ ਦੇਖ ਲਓ ਕਿੰਨਾ ਕੁ ਮਨ ਟਿਕਦਾ ਹੈ। ਨਹੀਂ ਟਿਕਦਾ, ਕਿਉਂਕਿ ਬਿਰਤੀ ਬਾਰਮੁਖੀ ਦੀ ਆਦਤ ਪਈ ਹੋਈ ਹੈ। ਇਸੇ ਕਰਕੇ ਤਾਂ ਸਮਾਧੀ ਵਿੱਚ, ਸਿਮਰਨ ਵਿੱਚ ਇਨਸਾਨ ਦਾ ਮਨ ਨਹੀਂ ਟਿਕਦਾ। ਸੋ ਇਸ ਲਈ ਇਸ ਅਸਾਦ, ਅਵਾਰਾ, ਬੇਲਗਾਮੇ ਮਨ ਨੂੰ ਅੰਤਰਮੁਖੀ ਮੋੜਨਾ ਇਹ ਅਤ ਕਠਿਨ ਖੇਲ ਹੈ। ਜਨ ਨਾਨਕ, ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਨਾ। ਪਰ ਮਨ ਨੂੰ ਮੋੜ ਕੇ ਅੰਤਰਮੁਖੀ ਸਿਮਰਨ ਅਭਿਆਸ ਕੀਤੇ ਬਗੈਰ ਆਤਮਕ ਮੰਡਲ ਦੇ ਉੱਚੇ ਸੁੱਚੇ ਇਲਾਹੀ ਤੱਤ ਰੂਪੀ ਹੁਕਮ ਨੂੰ ਜਾਣਿਆ, ਬੁੱਝਿਆ, ਪਹਿਚਾਣਿਆ ਵੀ ਨਹੀਂ ਜਾ ਸਕਦਾ। ਭਾਵੇਂ ਇਹ ਬੇਲਗਾਮੇ ਮਨ ਨੂੰ ਅੰਤਰਮੁਖੀ ਕਰਨਾ ਬਹੁਤ ਮੁਸ਼ਕਲ ਹੈ, ਪਰ ਭਾਵੇਂ ਮੁਸ਼ਕਲ ਹੈ, ਕੁਝ ਵੀ ਹੈ, ਅੰਤਰਮੁਖੀ ਕੀਤੇ ਬਗੈਰ ਤਾਂ ਹੁਕਮ ਬੁੱਝਿਆ ਵੀ ਨਹੀਂ ਜਾ ਸਕਦਾ। ਸੋ ਗੁਰਮਤ ਅਨੁਸਾਰ ਇਸ ਕਠਿਨ ਆਤਮਕ ਖੇਲ ਨੂੰ ਕਮਾਉਣ ਲਈ ਬਖਸ਼ਿਆ ਹੋਇਆ ਮਹਾਂਪੁਰਖਾਂ, ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਇਹ ਅਤਿਅੰਤ ਲਾਭਦਾਇਕ ਅਤੇ ਸਹਾਇਕ ਹੁੰਦੀ ਹੈ। ਸੋ ਮੁਸ਼ਕਿਲ ਕੰਮ ਆਸਾਨ ਮਹਾਂਪੁਰਖਾਂ ਦੀ ਸੰਗਤ ਵਿੱਚ ਹੋ ਸਕਦਾ ਹੈ। ਇਸੇ ਕਰਕੇ ਲਿਖਿਆ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠੇ ਪਾਏ, ਅੰਚਲ ਗਏ ਕੈ ਸਾਧਕਾ ਤਰਣਾ ਇਹ ਸੰਸਾਰ। ਇਹ ਇਲਾਹੀ ਅਨੋਖੀ, ਅਸਚਰਜ ਅਤੇ ਅਤ ਸੂਖਮ ਦੀ ਲੁਕ ਮਚਾਈ ਦੀ ਖੇਲ ਅਦ੍ਰਿਸ਼ ਤੌਰ 'ਤੇ ਸਦੀ ਵੀ ਵਰਤ ਰਹੀ ਹੈ, ਜਿਸ ਵਿੱਚ ਪਰਮਾਤਮਾ ਆਪਣੇ ਅਸਚਰਜ ਚੋਜ ਦੁਆਰਾ ਆਪ ਹੀ ਲੁਕਿਆ ਹੋਇਆ ਹੈ ਅਤੇ ਆਪ ਹੀ ਜੀਵਾਂ ਵਿੱਚ ਵਿਚਰ ਕੇ ਆਪਣਾ ਹੁਕਮ ਵਰਤਾ ਰਿਹਾ ਹੈ ਅਤੇ ਆਪ ਹੀ ਆਪਣੇ ਪਿਆਰਿਆਂ ਸੰਤਾਂ ਮਹਾਂਪੁਰਖਾਂ ਦੀਆਂ ਬਾਣੀਆਂ ਦੁਆਰਾ ਆਪਣੇ ਹੁਕਮ ਨੂੰ ਮੰਨਣ ਦੀ ਜਾਚ ਜਾਂ ਗਿਆਨ ਦੇ ਰਿਹਾ ਹੈ। ਕਿਤਨਾ ਵਿਸਮਾਦੀ ਕੌਤਕ ਹੈ ਕਿ ਜੀਵਾਂ ਦੇ ਅੰਦਰ ਆਪ ਲੁੱਕਿਆ ਆਪਣਾ ਹੁਕਮ ਅੰਤਰ ਆਤਮੇ ਪਾ ਦਿੱਤਾ, ਫਿਰ ਮਹਾਂਪੁਰਖਾਂ ਦੇ ਰਾਹੀਂ ਜਾਚ ਵੀ ਦੇ ਰਿਹਾ ਕਿ ਬੁੱਝੋ ਮੇਰੇ ਹੁਕਮ ਨੂੰ। ਇਸ ਖੇਲ ਵਿੱਚ ਅਚੰਭੇ ਵਾਲੀ ਗੱਲ ਤਾਂ ਇਹ ਹੈ ਕਿ ਅਕਾਲ ਪੁਰਖ ਆਪਣੇ ਆਪ ਹੀ ਦੋਹੀਂ ਪਾਸੀ ਗੁਪਤ ਤੌਰ 'ਤੇ ਖੇਲ ਰਿਹਾ ਹੈ ਅਤੇ ਨਾਲ ਹੀ ਆਪਣੀ ਰਚੀ ਹੋਈ ਖੇਲ ਨੂੰ ਆਪ ਹੀ ਦੇਖ ਕੇ ਫਿਰ ਪ੍ਰਸੰਨ ਹੋ ਰਿਹਾ ਹੈ। ਦੇਖਣ ਕੋ ਪਰਪੰਚ ਕੀਆ। ਇਹ ਸਾਰੀ ਅਨੋਖੀ, ਬਚਿੱਤਰ, ਅਸਚਰਜ, ਗੁਪਤ, ਨਿਰਾਲੀ, ਇਲਾਹੀ ਪਿਰਮ ਖੇਲ ਵਿੱਚ ਅਕਾਲ ਪੁਰਖ ਦੇ ਪਿਆਰ, ਬਖਸ਼ਿਸ਼, ਗੁਰਪ੍ਰਸਾਦ ਦੀ ਆਤਮਕ ਰੌਣ ਦੀ ਰਵਾਨਗੀ ਜਾਂ ਸਹਿਚਾਲ ਨੂੰ ਹੁਕਮ ਕਿਹਾ ਗਿਆ ਹੈ। ਇਹ ਸਾਰੀ ਇਲਾਹੀ ਗੁਪਤ ਖੇਲ ਅਥਵਾ ਹੁਕਮ ਵਿੱਚ ਕੋਈ ਅਤ ਸੂਖਮ ਅਤੇ ਗੁੱਝਾ ਭੇਦ ਹੈ, ਜਿਸ ਨੂੰ ਕਿਸੇ ਵਿਰਲੇ ਬਖਸ਼ੇ ਹੋਏ ਗੁਰਮੁਖ ਪਿਆਰੇ ਨੇ ਹੀ ਅੰਤਰ ਆਤਮੇ ਅਨੁਭਵ ਦੁਆਰਾ ਬੁੱਝਿਆ, ਜਾਣਿਆ, ਪਹਿਚਾਣਿਆ ਹੈ ਅਤੇ ਐਸੇ ਮਹਾਂਪੁਰਖ ਹੀ ਇਸ ਉੱਚਮ ਉੱਚੀ ਸੂਚਮ ਸੂਚੀ ਇਲਾਹੀ ਪਿਰਮ ਖੇਲ ਖੇਲ ਨਿਰਾਲੀ ਦੇ ਹੁਕਮ ਨੂੰ ਬੁੱਝ ਕੇ ਸਹਿਜ ਸੁਭਾਅ ਹੀ ਭਾਣਾ ਮਨ ਜਾਂ ਕਮਾ ਰਹੇ ਹਨ। इस लेख के आरंभ विच लिखिया जा चुकिया है पहले भाग विच कि 84 लख जूना नाल लिखे गुजे इलाही हुकम विच उपजदियां पलदियां ते लह आउंदियां हन ते इलाही रौं दी रवानगी दी सहचाल दियां लहरां उत्ते निश्चिंत ते निसल हो के अपने शव सागर वल अनजाणे अपोल सहज सुभाई रुड़ियां जा रहियां हन। पर इंसान ही एक ऐसी जून है जो अपनी सियाण पुख्तियां जुगतियां एहड़ तेहड़ द्वारा इलाही हुकम दी रवानगी दी सहचाल जां पाणे विचों निकल के अपनी निक्की जिही होमे दे घूमण घेर विच फस जांदा है ते कर्मबद्ध हो के पलच पलच सगली मुई झूठे तन दे मोह वाला जीवन बतीत करदा है। मिसाल दे तौर ते नहर दे विचकार कोई लकड़ी पानी दियां लहरां उत्ते बगैर किसे सियाणप जां खेचल दे आप मुहारे अपोल ही पानी दे वेग विच रुड़ी जांदी है। पर जे किसे वजह नाल ओ लकड़ी नहर दे कंडे वल रिसक पवे तां किसे पुल दे थंबले कोल पानी दे घुमर केज विच फस जांदी है, उत्थे ही घुमदी रहिंदी है। इह नहर विच रुड़ी जांदी लकड़ दा उदाहरण इन बिन इंसान ते टुकदा है, क्योंकि इंसान ही अपनी तीखण बुद्धि वाली ऐसी जून है जो अपनी सियाणप उक्तियां जुगतियां दे कारण इलाही हुक्म दी रवानगी दी सहज चाल जां पाणे विचों निकल के अपनी निक्की जिही होमे दे घूमण घेर जां 84 दे आवागमन दे चक्कर विच चक्कर दे फेर विच फस जांदी है ते अपने कर्मां अनुसार दुख भोगदी है। जिवें लकड़ फस जांदी है घूमण घेर विच सदियां ताईं उत्थे घूमदी रहिंदी है, जदों इंसान हुक्म दी रवानगी विचों निकल के अपने होमे दे खड़ विच उतर जांदा है फिर उत्थे ही अपने कर्म करदा नतीजे भुगतदा कर्म करदा नतीजे भुगतदा इस तरह सदियां तों 84 भुगतदा आ रहा है। एक हुक्म मन ना जाननी भाई दूजे पाए फिर आए। सो हुक्म नूं समझण लई एक उदाहरण कि पुलाड़ विच तेज रफ्तार दियां हवाई तारां हुंदियां हन जो वावरोले वांग वगदियां हन। इन्हां तूफानी वायु तारां नूं हनेरी भी कहा जांदा है। यह हनेरी जां वावरोले तां धरती उत्ते वायुमंडल विच कदे कदे चलदे हन, पर यह शक्तिमान तूफानी वायु तारां बदलां तों बहुत उपर पुलाड़ विच अक्सर चलदियां रहिंदियां हन। वावरोले विच वांग जे कोई चीज़ इन्हां तूफानी वायु तारां विच वड़ जावे तां तिखण वैण दे विच आप मुहारे ही उड़दी जांदी है। इन्हां तूफानां दे विच कोई भी चीज़ फस जावे या वड़ जावे ओ तूफाना उस हवाई तारां दे नाल इसे तरह चलदी रहिंदी है। इसे तूफानी वायु वहन विच असी उड़न खटोला उड़ाउंदे हाँ जो इस वहन दी बेअंत शक्ति द्वारा पुलाड़ विच आप मुहारे उड़दे जांदे हन। एन इसे तरह आत्मक मंडल विच इलाही हुक्म जीवन रौं ते नाम दी रवानगी दी सहज चाल रव रही भरपूर है। इस रवानगी जां हुक्म विच जीव नूं अपनियां सियाणपां उक्तियां जुक्तियां एहड़ तेहड़ संकल्प विकल्प आसा मनसा स्कीमा फिकर चिंता करन दी लोड़ नहीं पैंदी, क्योंकि रब्बी हुक्म दी जीवन रौं आप ही साढ़े जीवन दे जहाज़ साढ़े जीवन दे बोहत नूं अपनी सहज चाल जां पाणे विच अनजाणे अपोल सहज सुभाई चला रही है। जे कोई उस आत्मक मंडल दे सहज रवानगी तक पहुँच जावे उत्थे फिर इस नूं स्कीमा कोटण दी चिंता फिकर करन दी सियाणपा कोटण दी कोई लोड़ नहीं पैंदी, क्योंकि हुक्म दी रवानगी साढ़े जीवन दे जहाज़ नूं आप मुहारे सहज चाल पाणे विच अनजाणे अपोल ते सहज सुभाई चला रही हुंदी है। सानू अपनी निक्की जी सीमित बुद्धि दियां सियाणपां ते स्कीमां घोटणियां नहीं पैंदियां, क्योंकि साडा मन चित बुद्धि अकाल पुरख दी अनंत ते अपुल सियाणप नाल लिखे हुक्म दे अधीन हो के सुर विच पाणे विच कम करदी है। इस तरह हुक्म रजाई चलना नानक लिखिया नाल दी असी कमाई कर सकदे हां। कदों जदों उस रवानगी तक पहुँच जाइए ते उत्थे जा के फिर सब कुछ लै जाता है स्कीमा सियाणपा वगैरह। सतगुर बोए थर नाम है कित बिद चढ़िया जाए सतगुर कह पाणे जो चले विच बोहित बैठा आए। इस अवस्था विच मन दे संकल्पां विकल्पां कर्मां धर्मां नूं इलाही पाणे दी रंगत चढ़ जाती है जिस कारण असी अपने कर्मां दे जिम्मेवार नहीं आते ते जमा दे वस नहीं पैंदे। ध्यान देना जी, जदों आत्मक मंडल विच पहुँच के हुक्म दी रवानगी नाल सुर हो गए ਉਸ ਵੇਲੇ ਤਾਂ ਜਿਹੜੇ ਵੀ ਕਰਮ ਕਰਾਂਗੇ ਅਸੀਂ ਆਪਣੇ ਕਰਮਾਂ ਦਾ ਕੋਈ ਲੇਖਾ ਦੇਣਾ ਨਹੀਂ ਪਵੇਗਾ, ਕਿਉਂਕਿ ਹੁਕਮ ਵਿੱਚ ਕੰਮ ਜਿਵੇਂ ਹੁਣ ਹੁਕਮ ਵਿੱਚ 84 ਲੱਖ ਜੂਨਾਂ ਹਨ, ਇੱਕ ਪਸ਼ੂ ਦੂਜੇ ਨੂੰ ਮਾਰਦਾ ਹੈ ਉਹਨੂੰ ਆਪਣੀ ਕਰਮਾਂ ਦਾ ਲੇਖਾ ਨਹੀਂ ਦੇਣਾ ਪੈਂਦਾ, ਕਿਉਂਕਿ ਹੁਕਮ ਅਨੁਸਾਰ ਉਹ ਚੱਲ ਰਿਹਾ ਹੈ। ਅਤੇ ਜਦੋਂ ਅਸੀਂ ਵੀ ਹੁਕਮ ਵਿੱਚ ਸੁਰ ਹੋ ਗਏ ਉਸ ਵੇਲੇ ਜੋ ਵੀ ਕਰਮ ਕਰਾਂਗੇ, ਕਿਉਂਕਿ ਭਾਣੇ ਵਿੱਚ ਹੋਣਗੇ, ਇਸ ਕਰਕੇ ਅਸੀਂ ਕਰਮਾਂ ਦੇ ਜਿਹੜਾ ਇਹ ਘੁੰਮਣ ਘੇਰ ਹੈ ਕਾਰਮਿਕ ਲਾਹ ਤੋਂ ਬਰੀ ਹੋ ਜਾਵਾਂਗੇ। 84 ਲੱਖ ਜੂਨਾਂ ਤਾਂ ਅਣਜਾਣੇ ਅਤੇ ਅਭੁੱਲ ਹੀ ਇਸ ਇਲਾਹੀ ਹੁਕਮ ਦੀ ਰਵਾਨਗੀ ਜਾਂ ਭਾਣੇ ਵਿੱਚ ਸੁਰ ਹੁੰਦੀਆਂ ਹਨ, ਪਰ ਇਨਸਾਨ ਨੂੰ ਆਪਣੀ ਸੋਝੀ ਅਤੇ ਉੱਦਮ ਨਾਲ ਉਸ ਇਲਾਹੀ ਜੀਵਨ ਰਾਉ ਹੁਕਮ ਸ਼ਬਦ ਨਾਮ ਸਹਿਚਾਲ ਭਾਣੇ ਵਿੱਚ ਆਪਣੇ ਮਨ ਚਿਤ ਬੁੱਧੀ ਨੂੰ ਸੁਰ ਕਰਨਾ ਪੈਂਦਾ ਹੈ। ਧਿਆਨ ਦੇਣਾ ਜੀ, ਜਿਹੜੇ 84 ਲੱਖ ਜੂਨਾਂ ਹਨ ਉਹਨਾਂ ਨੂੰ ਕੋਈ ਸੀਮਤ ਬੁੱਧੀ ਬਖਸ਼ੀ ਹੈ, ਉਹਨਾਂ ਨੂੰ ਤਾਂ ਆਪ ਰੱਬ ਨੇ ਹੁਕਮ ਵਿੱਚ ਚਲਾਇਆ ਹੈ, ਪਰ ਇਨਸਾਨ ਨੂੰ ਤੀਖਣ ਬੁੱਧੀ ਬਖਸ਼ੀ। ਇਸ ਕਰਕੇ ਇਨਸਾਨ ਨੂੰ ਉੱਦਮ ਕਰਕੇ ਆਪਣੇ ਉੱਦਮ ਨਾਲ ਉਸ ਇਲਾਹੀ ਜੀਵਨ ਰਾਉ ਹੁਕਮ ਸ਼ਬਦ ਨਾਮ ਦੀ ਸਹਿਚਾਲ ਵਿੱਚ ਆਪਣੇ ਆਪ ਨੂੰ ਸੁਰ ਕਰਨਾ ਪੈਂਦਾ ਹੈ। ਸੋ ਕਿਵੇਂ ਸੁਰ ਕਰਨਾ ਹੈ? ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਮਾਇਕੀ ਮੰਡਲ ਵਿੱਚੋਂ ਕੱਢ ਕੇ ਸਿਮਰਨ ਦੁਆਰਾ ਅੰਤਰਮੁਖੀ ਅੰਤਰ ਆਤਮੇ ਆਤਮਕ ਮੰਡਲ ਦੀ ਜੀਵਨ ਰਾਉਣ ਦੀ ਰਵਾਨਗੀ ਦੀ ਸਹਿਚਾਲ ਸੁਰ ਕਰਨਾ ਹੀ ਹੁਕਮ ਨੂੰ ਬੁੱਝਣਾ ਜਾਣਨਾ ਪਹਿਚਾਨਣਾ ਮੰਨਣਾ ਅਤੇ ਕਮਾਉਣਾ ਕਿਹਾ ਜਾਂਦਾ ਹੈ। ਸਭ ਤੋਂ ਜਿਹੜੀ ਵਿਸ਼ੇਸ਼ ਗੱਲ ਹੈ ਤੱਤ ਹੈ ਕਿ ਆਪਣੀਆਂ ਬਿਰਤੀਆਂ ਨੂੰ ਬਾਰਮੁਖੀ ਤੋਂ ਅੰਤਰਮੁਖੀ ਕਰਨਾ। ਇਹ ਸਿਮਰਨ ਇਸੇ ਕਰਕੇ ਬਖਸ਼ਿਆ, ਇਹ ਰਟਣ ਵਾਸਤੇ ਨਹੀਂ ਬਖਸ਼ਿਆ ਕਿ ਇੱਕ ਬੇਧਿਆਨ ਹੈ ਕਿਸੇ ਮੰਤਰ ਦਾ ਸਾਲਾਂ ਹੀ ਸਾਲ ਰਟਨ ਕਰੀ ਜਾਓ, ਕਿ ਉਸ ਦੇ ਉੱਤੇ ਗੁਰਮੰਤਰ ਦੇ ਉੱਤੇ ਬਿਰਤੀਆਂ ਨੂੰ ਟਿਕਾ ਕੇ ਅੰਤਰਮੁਖੀ ਕਰਨਾ ਤਾਂ ਕਿ ਦਿਨ ਬਾ ਦਿਨ ਇਹ ਆਤਮਾ ਵੱਲ ਮੋੜੇ। ਸੋ ਬਾਕੀ ਜੂਨਾਂ ਤਾਂ ਇਲਾਹੀ ਹੁਕਮ ਦੀ ਸਹਿਚਾਲ ਵਿੱਚ ਦਖਲ ਨਹੀਂ ਦੇ ਸਕਦੀਆਂ, ਪਰ ਇਨਸਾਨ ਆਪਣੀਆਂ ਸਿਆਣਪਾਂ ਉਕਤੀਆਂ ਜੁਗਤੀਆਂ ਨਾਲ ਜਿੱਥੋਂ ਤਾਂ ਹੀ ਇਸ ਦੀ ਵਾਹ ਚੱਲਦੀ ਹੈ ਇਲਾਹੀ ਹੁਕਮ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਲਾਹੀ ਸੁਖਦਾਈ ਹੁਕਮ ਦੀ ਸਹਿਚਾਲ ਤੋਂ ਬੇਸੁਰਾ ਹੋ ਕੇ ਭਾਣੇ ਦੀ ਰਵਾਨਗੀ ਵਿੱਚ ਵਿਘਨ ਪਾਉਂਦਾ ਰਹਿੰਦਾ ਹੈ ਅਤੇ ਆਪਣੇ ਭਾਣੇ ਵਿੱਚ ਚੱਲ ਕੇ ਵਿਛੜ ਚੋਟਾਂ ਖਾਂਦਾ ਹੈ। ਸੋ ਇਸ ਸਮੁੱਚੇ ਲੇਖ ਦੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਇਹ ਇਲਾਹੀ ਹੁਕਮ ਹੈ, ਇਹ ਇਲਾਹੀ ਹੁਕਮ ਇੱਕ ਹੈ, ਗੁਪਤ ਹੈ, ਇਹ ਨਾਲ ਲਿਖਿਆ ਹੋਇਆ ਹੈ ਹਰ ਇੱਕ ਜੀਵ ਦੇ, ਇਹ ਰਵ ਰਿਹਾ ਭਰਪੂਰ ਹੈ, ਇਹ ਇਲਾਹੀ ਹੁਕਮ ਅਭੁੱਲ ਹੈ, ਗਲਤੀ ਕੋਈ ਨਹੀਂ ਹੋ ਸਕਦੀ ਇਸ ਵਿੱਚ, ਇਹ ਅਬੋਲ ਹੈ, ਇਹ ਅਬੁੱਝ ਹੈ, ਇਹ ਅਗਮ ਹੈ, ਇਹ ਅਸਚਰਜ ਹੈ, ਇਹ ਅਪਾਰ ਹੈ, ਇਹ ਸ਼ਬਦ ਹੈ, ਇਹ ਹੁਕਮ ਹੀ ਨਾਮ ਹੈ, ਜੀਵਨ ਰਾਉ ਹੈ, ਰਵਾਨਗੀ ਹੈ, ਸਹਿਚਾਲ ਹੈ, ਪ੍ਰੇਮ ਖੇਲ ਹੈ, ਖੇਲ ਨਿਰਾਲੀ ਹੈ, ਖੇਲ ਅਖਾੜਾ ਹੈ, ਇਹ ਵਰਡ ਖੇਲ ਤਮਾਸ਼ਾ ਹੈ, ਇਹ ਪਾਣਾ ਹੈ। ਦੂਸਰਾ, ਇਹ ਇਲਾਹੀ ਹੁਕਮ ਇਹ ਬੁੱਧੀ ਦੀ ਸਮਝ ਸੋਚ ਵਿਚਾਰ ਗਿਆਨ ਫਿਲਾਸਫੀ ਸਿਆਣਪ ਵਿਦਿਆ ਵਿਗਿਆਨ ਦੀ ਪਕੜ ਤੋਂ ਪਰੇ ਹੈ। ਇਹ ਬਾਰ ਬਾਰ ਇਸ ਲਈ ਲਿਖਿਆ ਗਿਆ ਹੈ ਤਾਂ ਕਿ ਜਿਹੜਾ ਭਰਮ ਪਿਆ ਹੋਇਆ ਹੈ, ਅਸੀਂ ਦਿਮਾਗੀ ਜੰਗਲਾਂ ਵਿੱਚ ਫਸੇ ਹੋਏ ਹਾਂ ਕਿ ਇਹ ਵਿਸ਼ਾ ਤਾਂ ਦਿਮਾਗ ਦਾ ਹੈ ਹੀ ਨਹੀਂ ਹੁਕਮ ਨੂੰ ਬੁੱਝਣ ਦਾ। ਤੀਸਰਾ, ਇਸ ਇਲਾਹੀ ਹੁਕਮ ਦੇ ਬੁੱਝਣ ਅਤੇ ਪਹਿਚਾਨਣ ਤੋਂ ਬਿਨਾਂ ਅਸੀਂ ਤ੍ਰੈਗੁਣੀ ਮਾਇਕੀ ਮੰਡਲ ਦੇ ਹੋਮੇ ਦੇ ਦਾਇਰੇ ਵਿੱਚ ਹੀ ਵਿਚਰਦੇ ਹਾਂ ਅਤੇ ਕਰਮਬੱਧ ਹੋ ਕੇ ਆਵਾਗਮਨ ਦੇ ਗੇੜ ਵਿੱਚ ਪਏ ਰਹਿੰਦੇ ਹਾਂ। ਧਿਆਨ ਦੇਣਾ ਜੀ, ਜਦ ਤੱਕ ਅਸੀਂ ਹੁਕਮ ਨੂੰ ਨਹੀਂ ਬੁੱਝਦੇ, ਭਾਵੇਂ ਚੰਗੇ ਤੋਂ ਚੰਗਾ ਕੰਮ ਵੀ ਅਸੀਂ ਕਰਦੇ ਹਾਂ, ਉਹ ਵੀ ਸਾਨੂੰ ਕਰਮਬੱਧ ਕਰਦਾ ਹੈ। ਜੋ ਕੋਈ ਚੰਗਾ ਕੰਮ ਕਰ ਲਿਆ ਤਾਂ ਚੰਗਾ ਭੋਗਣ ਲਈ, ਕਿਉਂਕਿ ਕਾਰਮਿਕ ਕਾਨੂੰਨ ਹੈ, ਚੰਗਾ ਕਰਾਂਗੇ ਤਾਂ ਚੰਗਾ ਭੋਗਾਂਗੇ, ਅਤੇ ਚੰਗਾ ਭੋਗਣ ਲਈ ਵੀ ਤਾਂ ਫਿਰ ਤਾਂ ਜਨਮ ਲੈਣਾ ਪਵੇਗਾ, ਜਨਮ ਮਰਨ ਦੇ ਗੇੜ ਤੋਂ ਤਾਂ ਨਹੀਂ ਛੁੱਟੇ। ਸੋ ਜਦ ਤੱਕ ਹੁਕਮ ਨੂੰ ਨਹੀਂ ਬੁੱਝਦੇ ਤਦ ਤੱਕ ਇਹ ਆਵਾਗਮਨ ਦਾ ਗੇੜ ਖਤਮ ਨਹੀਂ ਹੋ ਸਕਦਾ। ਸੋ ਗੁਰਬਾਣੀ ਅਨੁਸਾਰ ਇਸ ਇਲਾਹੀ ਹੁਕਮ ਨੂੰ ਬੁੱਝਣ ਅਤੇ ਪਹਿਚਾਨਣ ਲਈ ਆਪਣੇ ਧਿਆਨ ਸੁਰਤੀ ਬਿਰਤੀ ਨੂੰ ਅੰਤਰਮੁਖੀ ਕਰਕੇ ਅਟੁੱਟ ਸਿਮਰਨ ਅਭਿਆਸ ਕਰਨਾ। ਪਹਿਲੀ ਗੱਲ, ਜੇ ਹੁਕਮ ਨੂੰ ਬੁੱਝਣਾ ਹੈ ਤਾਂ ਬਿਰਤੀਆਂ ਨੂੰ ਅੰਤਰਮੁਖੀ ਕਰਕੇ ਸਿਮਰਨ ਕਰਨਾ, ਆਤਮਾ ਵੱਲ ਮੋੜ ਮੋੜ ਕੇ ਸਿਮਰਨ ਕਰਨਾ ਅਤੇ ਅਟੁੱਟ ਸਿਮਰਨ ਕਰਨਾ। ਅਟੁੱਟ ਤੋਂ ਭਾਵ ਹੈ ਘੰਟਾ, ਦੋ ਘੰਟੇ, ਤਿੰਨ ਘੰਟੇ ਨਹੀਂ, ਲਗਾਤਾਰ ਇੱਕ ਰਵਾਨਗੀ ਵਿੱਚ। ਇਸ ਤਰ੍ਹਾਂ ਸਿਮਰਨ ਕਰਦਿਆਂ ਕਰਦਿਆਂ ਅੰਤਰ ਆਤਮੇ ਸ਼ਬਦ ਸੁਰਤ ਵਿੱਚ ਲਿਵਲੀਨ ਹੋ ਕੇ ਸ਼ਬਦ ਦੀਆਂ ਆਤਮਕ ਲਹਿਰਾਂ 'ਤੇ ਪਹੁੰਚਣਾ, ਉੱਥੋਂ ਪਹੁੰਚਣਾ ਜਿਸ ਵੇਵ ਲੈਂਥ 'ਤੇ ਇਹ ਹੁਕਮ ਇਹ ਸ਼ਬਦ ਪ੍ਰਕਾਸ਼ਿਤ ਹੋਇਆ ਹੈ, ਤਦ ਤੱਕ ਇਤਨਾ ਅਭਿਆਸ ਕਰਨਾ ਅੰਤਰਮੁਖੀ ਹੋ ਕੇ ਕਿ ਸਾਡੀ ਬਿਰਤੀ ਉਸ ਵੇਵ ਲੈਂਥ 'ਤੇ ਪਹੁੰਚ ਜਾਵੇ, ਸ਼ਬਦ ਦੇ ਵੇਵ ਲੈਂਥ 'ਤੇ, ਹੁਕਮ ਦੇ ਵੇਵ ਲੈਂਥ 'ਤੇ। ਫਿਰ ਇਹਨਾਂ ਉੱਚੀਆਂ ਸੁੱਚੀਆਂ ਆਤਮਕ ਮੰਡਲ ਦੀਆਂ ਪ੍ਰੇਮ ਭਾਵਨਾਵਾਂ ਦੀਆਂ ਲਹਿਰੀਆਂ ਵਿੱਚ ਤਾਰੀਆਂ ਲਾਉਂਦਿਆਂ ਹੋਇਆਂ ਅਨੁਭਵੀ ਤੱਤ ਗਿਆਨ ਦਾ ਪ੍ਰਕਾਸ਼ ਹੋਣਾ, ਉਸ ਵੇਵ ਲੈਂਥ 'ਤੇ ਪਹੁੰਚ ਕੇ ਅਤੇ ਉਹਨਾਂ ਲਹਿਰਾਂ ਵਿੱਚ ਤਾਰੀਆਂ ਲਾਉਣੀਆਂ, ਭਾਵ ਸ਼ਬਦ ਸੁਰਤ ਵਿੱਚ ਲਿਵਲੀਨ ਹੋ ਕੇ ਫਿਰ ਉਸੇ ਸ਼ਬਦ ਵਿੱਚ ਮਸਤ ਰਹਿਣਾ, ਕਮਾਈ ਕਰੀ ਜਾਣੀ ਉਹਨਾਂ ਲਹਿਰਾਂ ਵਿੱਚ ਤਾਰੀਆਂ ਲਾਉਂਦਿਆਂ ਹੋਇਆਂ ਕਿਸੇ ਸੁਭਾਗੇ ਸਮੇਂ ਫਿਰ ਹੁੰਦਾ ਕੀ ਹੈ, ਅਨੁਭਵੀ ਤੱਤ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਸੇ ਆਤਮਕ ਮੰਡਲ ਦੇ ਉਸ ਪ੍ਰਕਾਸ਼ ਵਿੱਚ ਗੁਰੂ ਦੀ ਬਖਸ਼ਿਸ਼ ਨਾਲ ਅਨੁਭਵ ਦੁਆਰਾ ਹੁਕਮੀ ਅਥਵਾ ਅਕਾਲ ਪੁਰਖ ਅਤੇ ਉਸਦੇ ਅਪਾਰ ਇਲਾਹੀ ਹੁਕਮ ਦੀ ਸੋਝੀ ਬੂਝ ਅਤੇ ਪਹਿਚਾਣ ਹੋ ਸਕਦੀ ਹੈ। ਸੋ ਅੰਤਰਮੁਖੀ ਹੋਣਾ, ਇਤਨਾ ਅੰਤਰਮੁਖੀ ਹੋਣਾ, ਇਤਨਾ ਅਭਿਆਸ ਕਰਨਾ ਕਿ ਸ਼ਬਦ ਦੀ ਵੇਵ ਲੈਂਥ 'ਤੇ ਪਹੁੰਚਣਾ ਅਤੇ ਸ਼ਬਦ ਦੀ ਵੇਵ ਲੈਂਥ 'ਤੇ ਪਹੁੰਚ ਕੇ ਉੱਥੇ ਅਭਿਆਸ ਵਿੱਚ ਮਗਨ ਰਹਿਣਾ, ਮਗਨ ਰਹਿੰਦਿਆਂ ਗੁਰੂ ਦੀ ਬਖਸ਼ਿਸ਼ ਦੁਆਰਾ ਕਿਸੇ ਸੁਭਾਗੇ ਸਮੇਂ ਅਨੁਭਵੀ ਪ੍ਰਕਾਸ਼ ਹੋਣਾ ਅਤੇ ਉਸ ਪ੍ਰਕਾਸ਼ ਨਾਲ ਫਿਰ ਅਸੀਂ ਉਸ ਹੁਕਮ ਨੂੰ ਅਤੇ ਹੁਕਮੀ ਨੂੰ ਬੁੱਝ ਸਕਦੇ। ਪਰ ਇਸ ਆਤਮਕ ਖੇਲ, ਇਲਾਹੀ ਹੁਕਮ ਦੀ ਅਨੁਭਵੀ ਖੋਜ, ਬੁੱਝਣ ਅਤੇ ਪਹਿਚਾਨਣ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਲਾਜ਼ਮੀ ਹੈ ਅਤੇ ਅਤਿਅੰਤ ਲਾਭਦਾਇਕ ਹੁੰਦੀ ਹੈ, ਕਿਉਂਕਿ ਉਹਨਾਂ ਦੇ ਕਮਾਏ ਹੋਏ ਆਤਮਕ ਜੀਵਨ ਦੀਆਂ ਸ਼ਖਸੀ ਅਤੇ ਜ਼ੋਰਦਾਰ ਕਿਰਨਾਂ ਸਾਡੀਆਂ ਖਿੰਡੀਆਂ ਹੋਈਆਂ ਕਮਜ਼ੋਰ ਬਿਰਤੀਆਂ ਨੂੰ ਇਕਾਗਰ ਕਰਨ, ਅੰਤਰਮੁਖੀ ਅੰਤਰ ਆਤਮੇ ਵੱਲ ਮੋੜਨ ਅਤੇ ਸ਼ਬਦ ਸੁਰਤ ਵਿੱਚ ਲੀਨ ਕਰਨ ਵਿੱਚ ਸਹਾਇਕ ਹੁੰਦੀਆਂ ਹਨ। ਸੋ ਇਸ ਸਾਰੀ ਕਿਰਿਆ ਵਿੱਚ ਮਹਾਂਪੁਰਖਾਂ ਦੀ ਬਖਸ਼ੀ ਹੋਏ ਗੁਰਮੁਖ ਜਨਾਂ ਦੀ ਸੰਗਤ ਬਹੁਤ ਜ਼ਰੂਰੀ ਹੈ, ਕਿਉਂਕਿ ਬਿਰਤੀਆਂ ਨੂੰ ਅੰਤਰਮੁਖੀ ਕਰਨਾ ਕੋਈ ਸੌਖੀ ਖੇਡ ਹੈ, ਕਈ ਜਨਮਾਂ ਤੋਂ ਇਹ ਬਾਰਮੁਖੀ ਇਸ ਨੂੰ ਆਦਤ ਪਈ ਹੋਈ ਹੈ। ਸੋ ਮਹਾਂਪੁਰਖਾਂ ਦੀ ਜਦੋਂ ਸੰਗਤ ਕਰਦੇ ਹਾਂ ਕੀ ਹੁੰਦਾ, ਉਹਨਾਂ ਦੇ ਔਰੇ ਵਿੱਚ ਵਿਚਰਦੇ ਹਾਂ, ਉਹਨਾਂ ਨੇ ਜਿਹੜੀ ਕਮਾਈ ਕੀਤੀ ਆਉਂਦੀ ਹੈ, ਉਹਨਾਂ ਦੇ ਅੰਤਰ ਆਤਮੇ ਵਿੱਚੋਂ ਉਹ ਜਿਹੜੀਆਂ ਆਤਮਕ ਕਿਰਨਾਂ ਨਿਕਲਦੀਆਂ ਹਨ, ਉਹ ਸਾਡੀ ਬਿਰਤੀ ਨੂੰ ਅੰਤਰਮੁਖੀ ਕਰਨ ਵਿੱਚ ਜਾਦੂ ਦਾ ਕੰਮ ਕਰਦੀਆਂ ਹਨ। ਇਸ ਲਈ ਪਰਮਾਰਥਕ ਜਾਂ ਆਤਮਕ ਪੰਧ ਵਿੱਚ ਸਾਧ ਸੰਗਤ ਕਰਨ ਦਾ ਗੁਰਬਾਣੀ ਵਿੱਚ ਸਾਨੂੰ ਤਾਕੀਦੀ ਹੁਕਮ ਹੈ, ਸਦਾ ਸਦਾ ਸੰਤੈ ਸੰਗ ਰਾਖੋ, ਇਹ ਨਾਮ ਦਾਨ ਦਿਵਾਇਣ। ਇਹ ਨਹੀਂ ਕਿਹਾ ਕਿ ਜਦ ਤੱਕ ਬਿਰਤੀ ਅੰਤਰਮੁਖੀ ਹੋ ਗਈ ਉਸ ਤੋਂ ਬਾਅਦ ਸਾਨੂੰ ਸੰਗਤ ਨਾ ਬਖਸ਼ੋ, ਇੱਥੇ ਤਾਂ ਸਦਾ ਲੋੜ ਹੈ, ਸਦਾ ਸਦਾ ਸੰਤੈ ਸੰਗ ਰਾਖੋ, ਇਹ ਨਾਮ ਦਾਨ ਦਿਵਾਇਣ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਾਧ ਸੰਗਤ ਕੈ ਆਸਰੇ ਪ੍ਰਭ ਸਿਉ ਰੰਗ ਲਾਏ, ਸਾਧ ਸੰਗਤ ਮਿਲ ਹਰ ਰਸ ਪਾਇਆ, ਪਾਰ ਬ੍ਰਹਮ ਰਿਦਮਾਹੇ ਸਮਾਇਆ, ਸਾਧ ਸੰਗਤ ਨਿਹਚੋ ਹੈ ਤਰਣਾ, ਮਿਲ ਸਤ ਸੰਗਤ ਪਰਮ ਪਦ ਪਾਇਆ, ਕਡਮਾਖਨ ਕੇ ਗਟਕਾਰੇ, ਸਤਸੰਗਤ ਮੈਂ ਨਾਮ ਨਿਰਮੋਲਕ ਵੱਡੇ ਭਾਗ ਪਾਇਆ ਜਾਈ। ਸਾਧ ਸੰਗਤ ਦੇ ਦਾਮਨਕ ਅਸਰ ਦੀ ਬਾਬਤ ਕਿਸੇ ਵਿਦਵਾਨ ਨੇ ਅੰਗਰੇਜ਼ੀ ਵਿੱਚ ਜੋ ਲਿਖਿਆ ਹੈ ਉਸਦਾ ਤਰਜਮਾ ਪੰਜਾਬੀ ਵਿੱਚ ਇਉਂ ਕੀਤਾ ਜਾ ਸਕਦਾ ਹੈ ਕਿ ਗੁਰਮੁਖ ਪਿਆਰਿਆਂ ਦਾ ਮੇਲ ਅਥਵਾ ਸਾਧ ਸੰਗਤ ਹੀ ਧਾਰਮਿਕ ਅਤੇ ਆਤਮਕ ਪ੍ਰਚਾਰ ਦਾ ਇਹ ਸੌਖਾ ਅਤੇ ਅਸਰਦਾਇਕ ਸਾਧਨ ਹੈ। ਗੁਰਮੁਖਾਂ ਦੇ ਖਿਆਲਾਂ ਦੀ ਦ੍ਰਿੜਤਾ ਅਤੇ ਸ਼ਰਧਾ ਭਾਵਨੀ ਦੀ ਤੀਬਰਤਾ ਦੁਆਰਾ ਜਗਿਆਸੂ ਅਤੇ ਉਹਨਾਂ ਦੀ ਗ੍ਰਹਿਣ ਸ਼ਕਤੀ ਅਨੁਸਾਰ ਸਹਿਜ ਹੀ ਅਸਰ ਪੈਂਦਾ ਹੈ। ਜਿਸ ਦੇ ਅੰਦਰ ਜਿਤਨੀ ਗਹਿਰੀ ਗ੍ਰਹਿਣ ਸ਼ਕਤੀ ਹੋਵੇ ਉਤਨੀ ਹੀ ਦਾਤ ਉੱਥੋਂ ਲੈ ਜਾਂਦਾ ਹੈ। ਸੋ ਜਿੱਥੇ ਜ਼ਬਾਨੀ ਅਤੇ ਦਿਮਾਗੀ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਓਪਰਾ ਜਿਹਾ ਹੁੰਦਾ ਹੈ, ਉੱਥੇ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਉਪਜੀਆਂ ਉਹ ਤੀਖਣ ਆਤਮਕ ਕਿਰਨਾਂ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਚੁੱਪ ਚੁਪੀਤੇ ਹੀ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਉੱਤਮ ਜਗਿਆਸੂ ਤੋਂ ਭਾਵ ਜਿਸ ਦੇ ਅੰਦਰ ਉੱਚੀ ਜਿਹੜੀ ਵੇਵ ਲੈਂਥ ਹੈ ਗ੍ਰਹਿਣ ਕਰਨ ਦੀ ਉਸਦੇ ਅੰਦਰ ਸਮਰੱਥਾ ਹੁੰਦੀ ਹੈ, ਉਹਨਾਂ ਦਾ ਜੀਵਨ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਇਕਦਮ ਬਦਲ ਜਾਂਦਾ ਹੈ। ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ 'ਤੇ ਵੀ ਕੱਢਦਾ ਹੈ, ਜੋ ਕਿ ਉਹਨਾਂ ਦੇ ਦ੍ਰਿੜ ਸ਼ਰਧਾ ਭਾਵਨੀ ਵਾਲੇ ਅਨੁਭਵੀ ਤੱਤ ਗਿਆਨ ਦਾ ਪ੍ਰਗਟਾਵਾ ਹੈ। ਐਸੀਆਂ ਲੇਖਣੀਆਂ ਆਤਮਕ ਮੰਡਲ ਦੇ ਪ੍ਰਕਾਸ਼ ਦੀਆਂ ਅਨੁਭਵੀ ਭਾਵਨਾਵਾਂ ਆਉਂਦੀਆਂ ਹਨ, ਜੋ ਸਦਾ ਹੀ ਨਿਰੋਲ ਨਿਰਮਲ ਸਜਰੀਆਂ ਇਲਾਹੀ ਕਿਰਨਾਂ ਨਾਲ ਭਰਪੂਰ ਆਉਂਦੀਆਂ ਹਨ। ਇਹ ਆਤਮਕ ਮੰਡਲ ਦੀ ਅਨੁਭਵੀ ਕਿਰਨਾਂ ਹੋਰਨਾਂ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬਣ ਅਤੇ ਆਤਮਕ ਚਿਣਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਜੇ ਜਗਿਆਸੂ ਦਾ ਮਨ ਥੋੜ੍ਹਾ ਨਿਰਮਲ ਹੋਵੇ, ਉਸ ਦੇ ਅੰਦਰ ਗ੍ਰਹਿਣ ਸ਼ਕਤੀ ਹੋਵੇ, ਤਾਂ ਜਿੱਥੇ ਮਹਾਂਪੁਰਖਾਂ ਦੀ ਆਤਮਕ ਕਿਰਨਾਂ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ, ਉਹੀ ਸ਼ਕਤੀ ਉਹਨਾਂ ਦੀਆਂ ਲੇਖਣੀਆਂ ਵਿੱਚ ਵੀ ਹੈ। ਨਿਰਮਲ ਮਨ ਵਾਲਾ ਜਗਿਆਸੂ ਜਦੋਂ ਇਹਨਾਂ ਲੇਖਣੀਆਂ ਨੂੰ ਪੜ੍ਹਦਾ ਹੈ, ਇੱਕਦਮ ਹੀ ਉਹਦੇ ਰੂਹ ਉਹਦਾ ਜੀਵਨ ਬਦਲ ਜਾਂਦਾ ਹੈ। ਸੋ ਇਹ ਆਤਮਕ ਮੰਡਲ ਦੀਆਂ ਇਹ ਲੇਖਣੀਆਂ ਵੀ, ਅਨੁਭਵੀ ਕਿਰਨਾਂ, ਇਹ ਹੋਰਨਾਂ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬਣ ਅਤੇ ਆਤਮਕ ਚਿਣਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਇਸੇ ਕਾਰਨ ਗੁਰਬਾਣੀ ਨੂੰ ਜੁਗੋ ਜੁਗ ਅਟਲ ਗੁਰੂ ਮੰਨਿਆ ਜਾਂਦਾ ਹੈ, ਕਿਉਂਕਿ ਇਹ ਵੀ ਤਾਂ ਅੱਖਰ ਹਨ ਸਾਡੇ ਸਾਹਮਣੇ। ਪਰ ਜਿਵੇਂ ਸਤਿਗੁਰਾਂ ਦਾ ਸ਼ਖਸੀ ਜੀਵਨ ਸੀ, ਸਾਡੇ 'ਤੇ ਅਸਰ ਪਾਉਂਦਾ ਸੀ, ਠੀਕ ਉਸੇ ਤਰ੍ਹਾਂ ਗੁਰਬਾਣੀ ਸਾਡੇ 'ਤੇ ਉਵੇਂ ਹੀ ਅਸਰ ਪਾਉਂਦੀ ਹੈ। ਇਸੇ ਕਾਰਨ ਗੁਰਬਾਣੀ ਨੂੰ ਜੁਗੋ ਜੁਗ ਅਟਲ ਗੁਰੂ ਮੰਨਿਆ ਗਿਆ ਹੈ। ਸੋ ਜੇਕਰ ਸ਼ਕਤੀਮਾਨ ਮਨਾਂ ਦੇ ਦਿਮਾਗੀ ਵਲਵਲਿਆਂ ਦਾ ਸਾਧਾਰਨ ਮਨਾਂ ਉੱਤੇ ਇਤਨਾ ਅਸਰ ਪੈ ਸਕਦਾ ਹੈ, ਤਾਂ ਬਖਸ਼ੇ ਹੋਏ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੇ ਆਤਮਕ ਜੀਵਨ ਦੀਆਂ ਕਿਰਨਾਂ ਜਾਂ ਭਾਵਨਾਵਾਂ ਇਹ ਉੱਤਮ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਜਗਾ ਕੇ ਆਤਮਕ ਛੋਹ ਦੁਆਰਾ ਇਲਾਹੀ ਪ੍ਰਕਾਸ਼ ਮੰਡਲ ਜਾਂ ਆਤਮਕ ਲਹਿਰਾਂ 'ਤੇ ਪਹੁੰਚਾਉਣ ਦੀ ਵੀ ਸ਼ਕਤੀ ਰੱਖਦੀਆਂ ਹਨ। ਧਿਆਨ ਦੇਣਾ ਜੀ, ਉਹ ਆਤਮਕ ਮੰਡਲ ਦੀ ਲਹਿਰਾਂ ਜਿਸ 'ਤੇ ਹੁਕਮ ਪ੍ਰਕਾਸ਼ਿਤ ਕੀਆ ਹੋਇਆ ਹੈ, ਉਸ ਲਹਿਰਾਂ 'ਤੇ ਵੀ ਪਹੁੰਚਾਉਣ ਦੀ ਸ਼ਕਤੀਆਂ ਰੱਖਦੀਆਂ ਹਨ ਇਹ ਲੇਖਣੀਆਂ ਦੀਆਂ ਆਤਮਕ ਕਿਰਨਾਂ। ਸੋ ਜੇਕਰ ਲੇਜ਼ਰ ਰੇਜ਼ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਵਿੰਨ ਕੇ ਪਾਰ ਜਾ ਸਕਦੀਆਂ ਹਨ, ਤਾਂ ਬਖਸ਼ੇ ਹੋਏ ਮਹਾਂਪੁਰਖਾਂ ਵਿੱਚੋਂ ਨਿਕਲੀਆਂ ਇਹ ਤੀਖਣ ਆਤਮਕ ਕਿਰਨਾਂ ਵੀ ਮਾਇਆ ਦੇ ਮੋਟੇ ਅਤੇ ਸਬਲ ਮਾਨਸਿਕ ਛੋੜ ਜਾਂ ਭਰਮ ਦੇ ਕਾਲੇ ਬੋਲੇ ਬੱਦਲ ਚੀਰ ਕੇ ਜੀਵ ਦੀ ਆਤਮਾ ਨੂੰ ਜਾ ਛੋਂਦੀਆਂ ਹਨ ਅਤੇ ਆਤਮਕ ਮੰਡਲ ਦੀ ਪ੍ਰਕਾਸ਼ਮਈ ਹਜ਼ੂਰੀ ਵਿੱਚ ਪਹੁੰਚਾ ਸਕਦੀਆਂ ਹਨ। ਇਸ ਤਰ੍ਹਾਂ ਆਤਮਕ ਜੀਵਨ ਤੋਂ ਉਪਜੀਆਂ ਕਿਰਨਾਂ ਉੱਤਮ ਜਗਿਆਸੂ ਦੀ ਰੂਹ ਨੂੰ ਚੁੱਪ ਚੁਪੀਤੇ ਹੀ ਬਦਲ ਦਿੰਦੀਆਂ ਹਨ ਅਤੇ ਉਹਨਾਂ ਦਾ ਨਵਾਂ ਜਨਮ ਹੋ ਜਾਂਦਾ ਹੈ। ਆਤਮਕ ਮੰਡਲ ਜਾਂ ਇਲਾਹੀ ਵੇਵਲੈਂਥ ਵਿੱਚ ਦਾਖਲ ਹੋਣ ਲਈ ਅਤੇ ਇਲਾਹੀ ਹੁਕਮ ਨੂੰ ਬੁੱਝਣ, ਪਹਿਚਾਨਣ, ਮੰਨਣ ਅਤੇ ਕਮਾਉਣ ਲਈ ਗੁਰਬਾਣੀ ਵਿੱਚ ਉੱਚੀ ਸੁੱਚੀ ਸੌਖੀ ਜੁਗਤ ਸਾਧ ਸੰਗਤੀ ਦੱਸੀ ਗਈ ਹੈ। ਜੇ ਉਸ ਵੇਵਲੈਂਥ 'ਤੇ ਪਹੁੰਚਣਾ ਹੈ, ਹੁਕਮ ਨੂੰ ਬੁੱਝਣਾ ਹੈ, ਤਾਂ ਤਰੀਕਾ ਹੈ ਸਾਧ ਸੰਗਤ, ਕਿਉਂਕਿ ਇੱਥੇ ਹੀ ਅੰਤਰਮੁਖੀ ਸਿੱਖਿਆ ਸਿਖਾਈ ਜਾਂਦੀ ਹੈ ਕਿ ਕਿਵੇਂ ਅੰਤਰਮੁਖੀ ਸਿਮਰਨ ਕਰਨਾ ਇਤਿਆਦਕ। ਇੱਥੇ ਹੀ ਉਹ ਕਿਰਨਾਂ ਅਸਰ ਪਾਉਂਦੀਆਂ ਹਨ ਜਿਹੜੀ ਬਿਰਤੀ ਨੂੰ ਅੰਤਰਮੁਖੀ ਕਰਦੀਆਂ ਹਨ। ਸੋ ਸਭ ਕੁਝ ਸਾਧ ਸੰਗਤ ਤੋਂ ਹੀ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਦੇ ਆਤਮਕ ਮੰਡਲ ਵਿੱਚ ਅਨੂਪ ਵਸਤੂਆਂ, ਪ੍ਰੇਮ ਸਵੈਪਨਾ, ਪਿਰਮ ਪਿਆਲਾ, ਹਰ ਰਸ, ਹਰ ਰੰਗ, ਭਗਤ ਭੰਡਾਰ, ਪਰਮ ਪਦ, ਹੁਕਮ, ਭਾਣਾ, ਅੰਮ੍ਰਿਤ ਨਾਮ ਆਦਿ ਅਨੇਕਾਂ ਅਸਚਰਜ ਸਾਰ ਵਸਤੂਆਂ ਦਾ ਇਲਾਹੀ ਵਣਜ ਵਪਾਰ ਅਤੇ ਲੇਵਾ ਦੇਵੀ ਆਉਂਦੀ ਹੈ, ਜੋ ਸਿਰਫ ਇਲਾਹੀ ਵਣਜਾਰਿਆਂ ਗੁਰਮੁਖ ਪਿਆਰਿਆਂ ਦੇ ਵਿਚਕਾਰ ਹੀ ਹੋ ਸਕਦੀ ਹੈ। ਅੰਮ੍ਰਿਤ ਛਕਾਉਣਾ ਵੀ ਇਸੇ ਗੁੱਝੇ ਇਲਾਹੀ ਰਾਸ ਦੀ ਲੇਵਾ ਦੇਵੀ ਜਾਂ ਖਮੀਰ ਦਾ ਪ੍ਰਤੀਕ ਹੈ। ਇੱਥੇ ਮਾਇਕੀ ਮੰਡਲ ਦੇ ਦਿਮਾਗੀ ਗਿਆਨ ਦੀ ਪਹੁੰਚ ਨਹੀਂ, ਕਿਉਂਕਿ ਮਾਇਕੀ ਮੰਡਲ ਦਾ ਦਿਮਾਗੀ ਗਿਆਨ ਇਹ ਉਗਤੀਆਂ ਜੁਗਤੀਆਂ ਸਿਆਣਪਾਂ ਦੇ ਖੰਭ ਇਹ ਆਤਮਕ ਮੰਡਲ ਦੀਆਂ ਦਾਮਨਕ ਲਿਸ਼ਕਾਂ ਜਾਂ ਕਿਰਨਾਂ ਜਾਂ ਨਾਮ ਨਾਲ ਸੜ ਜਾਂਦੇ ਹਨ। ਇਸੇ ਕਰਕੇ ਗੁਰਬਾਣੀ ਵਿੱਚ ਸਾਨੂੰ ਹੁਕਮ ਕੀਤਾ ਗਿਆ ਹੈ, ਵਣ ਜਾ ਰਿਹਾ ਸਿਉਂ ਵਣਜ ਕਰ, ਲੈ ਲਾਹਾ ਮਨ ਹੱਸ। ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾ, ਸੰਤਨ ਸਿਉਂ ਹਮ ਲਾਹਾ ਖਾਟਿਆਰ, ਭਗਤ ਪਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਤੋਖਾ। ਸੰਤ ਪ੍ਰਸਾਦ ਅਰਨਾਮ ਤੇ ਆਇਆ ਸਰਬ ਕੁਸਲ ਤਪਥੀਆ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਬਸਤ ਅਗੋਚਰ ਲਹਿ, ਸਾਧੂ ਕੈ ਸੰਗ ਅਜਰ ਸਹਿ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਏ ਨੇ ਹੋਤ ਨਿਹਾਲ। ਸਾਧ ਕੈ ਸੰਗ ਲਗੇ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਦੀਠਾ, ਸਾਧ ਸੰਗਤ ਕੈ ਆਸਰੇ ਪ੍ਰਭ ਸਿਉਂ ਰੰਗ ਲਾਏ। ਸੋ ਰੱਬ ਸਵੈ ਭੰਗ ਕਰਤਾ ਪੁਰਖ ਹੋਣ ਕਾਰਨ ਕਿਸੇ ਬੰਧਨਾ ਜਾਂ ਹੁਕਮ ਵਿੱਚ ਨਹੀਂ ਹੈ, ਕਿਉਂਕਿ ਉਹ ਆਪ ਹੁਕਮੀ ਹੈ ਅਤੇ ਉਸਨੇ ਆਪਣੀ ਮੌਜ ਵਿੱਚ ਇਹ ਤ੍ਰੈਗੁਣੀ ਮਾਇਕੀ ਮੰਡਲ ਆਪਣੇ ਅਪਾਰ ਅਤੇ ਅਭੁੱਲ ਹੁਕਮ ਦੁਆਰਾ ਰਚਿਆ ਅਤੇ ਚਲਾ ਰਿਹਾ ਹੈ। ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਹੁਕਮੀ ਸ੍ਰਿਸ਼ਟ ਸਾਜੀਆਂ ਬੋ ਪੇਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਅਲਖ ਅਪਾਰਾ ਆਪੇ ਕਰੇ ਕਰਾਏ ਆਪੇ ਹੁਕਮੇ ਰਿਹਾ ਸਮਾਈ ਹੈ ਚੌਦਿਸ ਹੁਕਮ ਵਰਤੈ ਪ੍ਰਭ ਤੇਰਾ ਚੌਦਿਸ ਨਾਮ ਪਤਾਲੰ ਇਲਾਹੀ ਮੰਡਲ ਦੇ ਪ੍ਰਕਾਸ਼ ਵਿੱਚ ਤਾਂ ਸਿਰਫ ਆਤਮਕ ਪ੍ਰੇਮ ਸਵੈਪਨਾਵਾਂ ਦਾ ਹੀ ਪ੍ਰਵੇਸ਼ ਹੈ ਜਿੱਥੇ ਸਦਾ ਆਨੰਦ ਸਦਾ ਸੁੱਖ ਸਦਾ ਪਿਆਰ ਪਿਰਮ ਰਸ ਮਹਾਰਸ ਸਦਾ ਰੰਗ ਸਦਾ ਚਾਓ ਸਦਾ ਖੇੜਾ ਅਤੇ ਸਦਾ ਹੁਣ ਵਰਤ ਰਿਹਾ ਹੈ ਜੇ ਉੱਥੇ ਕੋਈ ਪਹੁੰਚ ਜਾਵੇ ਫਿਰ ਤਾਂ ਦੁੱਖ ਹੈ ਹੀ ਨਹੀਂ ਟਹਿੰਦੀ ਅਕਲਾਂ ਹੈ ਹੀ ਨਹੀਂ ਉੱਥੇ ਤਾਂ ਸਦੀ ਵੀ ਖੁਸ਼ੀ ਹੈ ਸਦੀ ਵੀ ਚਾਓ ਹੈ ਸਦੀ ਵੀ ਖੇੜਾ ਹੈ ਪਰ ਜਿੱਥੇ ਅਸੀਂ ਰਹਿੰਦੇ ਉੱਥੋਂ ਦਾ ਕੀ ਹਾਲ ਹੈ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਅਸੀਂ ਕਈ ਪੱਧਰਾਂ ਉੱਤੇ ਅਨੇਕਾਂ ਕਾਨੂੰਨਾਂ ਦੇ ਅਧੀਨ ਜੀਵਨ ਬਤੀਤ ਕਰਦੇ ਇੱਥੇ ਤਾਂ ਗੁਲਾਮੀ ਗੁਲਾਮੀ ਬੰਧਨ ਹੀ ਬੰਧਨ ਅਤੇ ਆਪਣੀ ਹੋਮੇ ਅਤੇ ਸਿਆਣਪ ਦੁਆਰਾ ਕਰਮ ਕਰਦੇ ਹੋਏ ਅਨੇਕਾਂ ਬੰਧਨਾਂ ਵਿੱਚ ਫਸੇ ਹੋਏ ਹਾਂ ਇੱਕ ਕੇਂਦਰੀ ਸਰਕਾਰੀ ਕਾਨੂੰਨ ਦਾ ਬੰਧਨ ਸਾਨੂੰ ਚਿੰਬੜਿਆ ਹੋਇਆ ਹੈ ਦੂਸਰਾ ਸੂਬਾਈ ਬੰਧਨ ਸਾਨੂੰ ਚਿੰਬੜਿਆ ਤੀਸਰਾ ਨਗਰ ਪਾਲਿਕਾ ਦਾ ਕਾਨੂੰਨ ਹੈ ਚੌਥਾ ਗ੍ਰਾਮ ਪੰਚਾਇਤ ਦਾ ਕਾਨੂੰਨ ਹੈ ਪੰਜਵਾਂ ਇਖਲਾਕੀ ਰਵਾਇਤਾਂ ਹਨ ਛੇਵਾਂ ਭਾਈਚਾਰਕ ਰਿਵਾਜ ਇਹ ਬੰਧਨ ਫਸੇ ਹੋਏ ਹਾਂ ਸੱਤਵਾਂ ਧਾਰਮਿਕ ਮਰਿਆਦਾ ਹੈ ਅੱਠਵਾਂ ਕਰਮ ਕਾਂਡਾਂ ਦੇ ਨਿਯਮ ਹਨ ਨੌਵਾਂ ਵਹਿਮਾਂ ਦੇ ਬੰਧਨ ਹਨ ਦਸਵਾਂ ਸੰਸਕਾਰਾਂ ਦੇ ਬੰਧਨ ਹਨ ਗਿਆਰਵਾਂ ਇਹ ਪੰਜਾਂ ਦੀ ਗੁਲਾਮੀ ਹੈ ਬਾਰਵਾਂ ਇਹ ਕੁਸੰਗਤ ਦਾ ਅਸਰ ਹੈ ਸੋ ਇਹ ਬਾਹਰਲੇ ਜਿਤਨੇ ਵੀ ਬੰਧਨ ਹਨ ਜੀਵਨ ਬੰਧਨ ਇਹ ਇਲਾਹੀ ਹੁਕਮ ਨੂੰ ਨਾ ਬੁੱਝਣ ਅਤੇ ਨਾ ਮੰਨਣ ਦਾ ਹੀ ਨਤੀਜਾ ਹਨ ਜਿਸ ਵਿੱਚ ਸਿਰਫ ਇਨਸਾਨੀ ਜੂਨ ਹੀ ਫਸੀ ਹੋਈ ਹੈ ਅਤੇ ਦੁੱਖ ਭੋਗਦੀ ਹੈ ਹੋਮੇ ਵਿੱਚ ਜੀਓ ਬੰਦ ਹੈ ਨਾਮ ਨਾ ਵਸੈ ਮਨ ਆਏ ਕਰਮ ਧਰਮ ਸਭ ਬੰਧਨਾ ਧਿਆਨ ਦੇਣਾ ਜੀ ਕਿੰਨੇ ਸਖਤ ਲਫਜ਼ ਹਨ ਧਰਮ ਨੂੰ ਵੀ ਬੰਧਨ ਦੱਸਿਆ ਹੁਕਮ ਨਾ ਬੁੱਝਣ ਕਰਕੇ ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ ਮਮਤਾ ਮੋਸੋ ਬੰਧਨਾ ਪੁੱਤਰ ਕਲਤਰ ਸੋ ਤੰਦ ਇਹ ਕੁਟੰਬ ਸਭ ਜੀ ਕੇ ਬੰਧਨ ਭਾਈ ਭਰਮ ਪੁਲਾ ਸੰਸਾਰਾ ਜੋ ਜੋ ਕਰਮ ਕੀਓ ਲਾਲਚ ਲਗਤੈ ਤੈ ਆਪ ਬੰਧਾਇਓ ਅਨਕ ਕਰਮ ਕੀਏ ਬੋ ਤੇਰੇ ਜੋ ਕੀ ਜੈਸੋ ਬੰਧਨ ਪੈਰੇ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਇਹ ਮਨ ਧੰਦੇ ਬਾਂਧਾ ਕਰਮ ਕਮਾਏ ਮਾਇਆ ਮੂਠਾ ਸਦਾ ਬਿਲ ਲਾਏ ਫਾਸਨ ਕੀ ਬਿਤ ਸਭ ਕੋ ਉਜਾਨੈ ਛੂਟਨ ਕੀ ਇੱਕ ਕੋਈ ਗਿਆਨ ਧਿਆਨ ਸਭ ਕੋਈ ਰਵੇ ਬਾਂਧਨ ਬਾਂਧਿਆ ਸਭ ਜਗ ਪਵੇ ਸੋ 84 ਲੱਖ ਜੂਨਾਂ ਤਾਂ ਜਾਣੇ ਹੀ ਇਲਾਹੀ ਹੁਕਮ ਨੂੰ ਕਮਾ ਰਹੀਆਂ ਹਨ ਅਤੇ ਮਾਇਕੀ ਮੰਡਲ ਦੇ ਬੰਧਨਾਂ ਤੋਂ ਬਚੀਆਂ ਹੋਈਆਂ ਹਨ ਪਰ ਇਨਸਾਨੀ ਜੂਨ ਤਾਂ ਹੋਮੇ ਦੇ ਪਰਮ ਭੁਲਾਵੇ ਵਿੱਚ ਜਾਣ ਬੁੱਝ ਕੇ ਮਚਲੇ ਹੋ ਕੇ ਇਲਾਹੀ ਹੁਕਮ ਤੋਂ ਬੇਪਰਵਾਹ ਅਤੇ ਬੇਮੁੱਖ ਹੋ ਰਹੀ ਹੈ ਅਤੇ ਮਾਇਕੀ ਬੰਧਨਾਂ ਵਿੱਚ ਖਾਮ ਖਾ ਫਸ ਰਹੀ ਹੈ ਭਾਵੇਂ ਗੁਰੂ ਅਵਤਾਰ ਮਹਾਂਪੁਰਖ ਆਦਿ ਤੋਂ ਹੀ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਰਾਹੀਂ ਤਾੜਨਾ ਕਰਦੇ ਆਏ ਹਨ ਪਰ ਫਿਰ ਵੀ ਇਨਸਾਨ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਇਤਨਾ ਗੁਆਚਿਆ ਅਤੇ ਆਫਰਿਆ ਫਿਰਦਾ ਹੈ ਕਿ ਇਸ ਨੂੰ ਆਪਣੇ ਭਰਮ ਭੁਲਾਵੇ ਵਿੱਚੋਂ ਨਿਕਲਣ ਇਲਾਹੀ ਹੁਕਮ ਨੂੰ ਬੁੱਝਣ ਪਹਿਚਾਨਣ ਮਾਇਕੀ ਬੰਧਨਾਂ ਤੋਂ ਛੁੱਟਣ ਭਾਣਾ ਮੰਨਣ ਅਤੇ ਕਮਾਵਣ ਆਪਣੀ ਕਲਿਆਣ ਦੀ ਸੋਝੀ ਖਿਆਲ ਫੁਰਸਤ ਹੀ ਨਹੀਂ ਅਤੇ ਨਾ ਹੀ ਲੋੜ ਪਾਸਦੀ ਉਦੋਂ ਤਾਂ ਕੀ ਕਰਨਾ ਸੀ ਕਿਉਂਕਿ ਆਪਣੀ ਨਿੱਕੀ ਜਿਹੀ ਹੋਮੇ ਵਿੱਚ ਐਂ ਆਫਰਿਆ ਆਕੜਿਆ ਫਿਰਦਾ ਹੈ ਸੋ ਇਹ ਸਾਰੇ ਲੇਖ ਦੀਆਂ ਵਿਚਾਰਾਂ ਉੱਤੇ ਗੁਰਬਾਣੀ ਉਹ ਚਾਨਣ ਪਾਉਂਦੀ ਹੈ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੇ ਕੋਈ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬੁਝਾਏ ਜੀਉ ਹੁਕਮ ਪਛਾਣੇ ਤਾਂ ਖਸਮੈ ਮਿਲਣਾ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਮੀਠਾ ਜੀਉ ਸੇਵਕ ਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਈ ਹੁਕਮ ਤੇਰਾ ਖਰਾ ਪਾਰਾ ਗੁਰਮੁਖ ਕਿਸੈ ਬੁਝਾਏ ਹੁਕਮ ਮੰਨੇ ਤਾਂ ਹਰ ਮਿਲੇ ਤਾਂ ਵਿੱਚੋਂ ਹੋਮੈ ਜਾਏ ਹੋਮੈ ਵਿੱਚ ਭਗਤ ਨਾ ਹੋਵਈ ਹੁਕਮ ਨਾ ਬੁਝਿਆ ਜਾਏ ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ ਗੁਰ ਕਿਰਪਾ ਤੇ ਹੁਕਮ ਪਛਾਣੇ ਜੁਗੈ ਜੁਗੰਤਰ ਕੀ ਬਿਜ ਜਾਣੇ ਗੁਰਮੁਖ ਹੋਏ ਸੋ ਹੁਕਮ ਪਛਾਣੇ ਮਾਨੇ ਹੁਕਮ ਸਮਾਏਂਦਾ ਹੁਕਮੀ ਬੰਦਾ ਹੁਕਮ ਕਮਾਵੇ ਹੁਕਮੇ ਕੱਢਦਾ ਸਾਹਾ ਹੈ ਹੁਕਮ ਬੂਝੈ ਸੋ ਸੇਵਕ ਕਹੀਏ ਹੁਕਮ ਪਛਾਣੈ ਸੋ ਏਕੋ ਜਾਣੈ ਬੰਦਾ ਕਹੀਏ ਸੋਏ ਹੁਕਮ ਬੂਝ ਜਨ ਭਏ ਨੇ ਆਲਾ ਇਹ ਭਗਤਾਂ ਕੀ ਕਾਲਣਾ जियड़ा अगन बराबर तपे पीतर वगै काती प्रणवत नानक हुकुम पछाणे सुख होवे दिन राती। पर इथे गल होर है, हुकुम नू बुझता लिया अंतरात्मे होके अंतरमुखी होके आत्मक वेवलैंथ ते पहुँच के सिमरन करदिया सात संगत की सहायता नाल। पर मुश्किल उस वेले आउंदी है जदों हुकुम नू बुझिया, हुकुम जदों साडे प्रतिकूल होवे, जदों अनुकूल होवे तां तां शुकर करके मनिया जांदा है, ते जदों हुकुम मर्जी दे खिलाफ होवे, हुकुम विच दुख बीमारी लिखी होवे, फिर की करांगे? फिर अरदासां करके टालांगे उस हुकुम नू। सो हुकुम मनण हुकुम बुझण तो पहला कुछ होर कालणा है जो महापुरखां ने अगले भागां में दर्शाई है कि वह कि कालणा है, ताकि जदों हुकुम नू बुझांगे हुकुम साड़ी मर्जी दे खिलाफ भी होवे तां भी मिठा करके मनिया जावे। वह कालणा बड़ी सूखम है जो अगले भागां में आपने दर्शाई है। लेख दी इत्थे समाप्ति है, पर संगतां दे चरणां क्योंकि हुकुम दा विषय चलिया, एक दो जरूरी बेनतियां हन। पहली तां ए कि हुकुम नू ना बुझण करके कई वारी साडा अपना नुकसान नहीं, दूजियां दा भी नुकसान हो जांदा है। इस संस्था विच कई ऐसे वीर पैण हन जो कई तरह की सेवा नाल जुड़े हुए हैं। अमृतधारी वीर पैण हन, कोई कीर्तन करता है, कोई जोड़ियां की सेवा करता है, कोई लंगर की सेवा करता है, कोई किसी प्रकार की सेवा करता है। हुण अमृत भी छकिया हुंदा है, ते जो हुकुम है सानू पंजां बाणियां दा पाठ करना, जो पंजां बाणियां दे पाठ नहीं करदे वह अपना नुकसान करदे हन, हुकुम तो बेमुख होंदे हन। हुण इसे उत्थे सानू यह उपदेश दराया जांदा है कि रोम नहीं वटने, रंग नहीं करना रोमां नू, परवटे नहीं बनाउणे आईब्रो वगैरह। पर जदों ये हुकुम नहीं बनते, अपने नाल नुकसान दे नाल नाल दूजा नुकसान भी होंदा है, वह ये कि संस्था ते उंगली उठती है। हुण ये तां गुरु घर है, किसी नू मना थोड़ी कर सकते हैं। हुण लंगर विच कोई सेवा करदा उहनू किस नू कहे तू ना सेवा कर, या कीर्तन दी वारी मंगदे हन प्यार नाल उहनू दित्ती जांदी है। पर कई संगतां जदों देखदियां कहिंदे जी फलाणा सेवा करन वाला तां आईब्रो बनांदा है, उन्हें तो रोम कटे हुए हैं। सो ये जदों हुकुम तो असी बेमुख होंदे, अपना परलोक तो विगाड़ते हैं, सात संगत का भी नुकसान करते हैं। संगत की निंदा करनी ते संगत की निंदा का कारण बनना इको जिहा पाप है। ये असी किस लिए करते हैं? खूबसूरती लई। पर प्रकृति ने तो सानू साड़ी खूबसूरती थोड़े दिनों में दिखा देनी है, जदों बुढ़ापा आ गया। तो जिहड़े जिन्हां नूं असीं दिखाण वास्ते खूबसूरत बनन वास्ते एक कम अपने केस रंगदे आ या परवटे कढ़दे आ इत्यादि, तो वह जिहड़ा खूबसूरत कहिंदे उहनां ने भी नाश हो जाणा है, कल ना वह भी नहीं रहने। खूबसूरती तो वह जो गुरु नूं पावे, तो गुरु नूं उही प्यारा लगता जिहड़ा रहत विच रहे। सो इस संस्था विच जितने भी भैण वीर विचर रहे हैं किसी भी सेवा विच, उहनां दे चरणां च हाथ जोड़ के बेनती है कि जो कलगीधर पातशाह दा हुक्म है उस उत्ते परपक रहीए, दो दिन की फैशन प्रस्ती दे मगर लग के ना अपना परलोक विगाड़िए, ना अपनी संस्था नू बदनाम कराइए। जिहड़ी भैण वीर इत्थे हाले नहीं आए ते कम करदे हन, जिहड़े उहनां दे नाल दे साथी हन, वह कृपा करके उहनां नू इह संदेशा पहुँचा देण, तां कि अगों तो यह कम ना करन। दूजी बेनती कि पुराने समय जिहड़ियां मातावां आउंदियां सन अपने बच्चे नू इस तरह दियां सिख्या देंदियां सन कि जदों वड्डा हो जांदा सी तां जिवें पुराने समयां विच मुगल उहनू फड़ लैंदे सन, एक पासे रखदे सन, जे गुरसिखी नू त्याग दिता आफ तुहानू नियामतां मिलणगियां, राज मिलेगा, पैसा मिलेगा, कुछ मिलेगा, ते दूजे पासे जे गुरसिखी ते रहणा तां फिर शहीदी मिलेगी। उहनां दे अंदर उह संस्कार आउंदे सन कि उह एकदम शहीदी नू चुण लैंदे सन। पर अज कल बच्चियां नू किहो जे संस्कार दित्ते जांदे हन, आ चार चार छे छे महीने दी एक साल का बच्चा आउंदा है, वह बेचारे नू कुछ पता ही नहीं, बचपन तो ही उन्हूं फैशन प्रस्ती उहदे संस्कारां विच वाड़ी जांदी है, लग्जरी सूट, मैचिंग बैग इत्यादि। तो वह बच्चा छोटी उम्र विच हुण तां कंपटीशन लग के इस गल दा, ते छोटी उम्र विच बच्चे तो जदों इहो जे संस्कार पाए जांदे हन, पंज छे साल तक वह बच्चा जिद्दी हो जांदा, आकड़ हो जांदा, ते जदों होर वड्डा होवेगा फिर उसके सामने जदों असी चॉइस रखांगे, एक पासे गुरमर्यादा, एक पासे फैशन, वह एकदम फैशन चुनेगा, रोमा की बेअदबी भी करेगा। तो जे इहो जिहा बच्चा जदों गुरु तो बेमुख हो गया, उसका परलोक तो वैसे विगड़ गया। तो जिहड़ा बच्चा अपना गुरुदाना बन सकिया, उसने अपने माँ बाप की वड्डे होकर की सेवा करनी है, उस वेले तक सेवा करेगा जब तक उसका स्वार्थ है, स्वार्थ खत्म माँ बाप नूं भी धक्का मार देगा। सो अपने बच्चों का जीवन असी आप तबाह कर रहे हैं। सो जिहड़े उह जे कम करदे हन, उहनां भैणां वीरां दे जिन्हां दे छोटे बच्चे हन, उहनां दे चरणां च हाथ जोड़ के सनिमर बेनती है कि असी इहो जी अपनी कौम की बुनियाद ना बनाईए ਕਿ ਕੱਲ੍ਹ ਨੂੰ ਸਾਨੂੰ ਵੀ ਪਛਤਾਉਣਾ ਪਵੇ ਅਤੇ ਸਾਡੇ ਬੱਚਿਆਂ ਦਾ ਪਰਲੋਕ ਵੀ ਵਿਗੜ ਜਾਵੇ। ਉਸ ਲਈ ਸਾਰਿਆਂ ਨੂੰ ਇੱਕ ਰਾਏ ਦਿੱਤੀ ਜਾਂਦੀ ਹੈ ਕਿ ਇੱਕ ਮਹਾਂਪੁਰਖਾਂ ਦੀ ਕੈਸਟ ਹੈ, ਪੂਤਾ ਮਾਤਾ ਕੀ ਅਸੀਸ, ਜਿਨ੍ਹਾਂ ਦੇ ਵੀ ਛੋਟੇ ਬੱਚੇ ਹਨ, ਉਹਨਾਂ ਨੇ ਆਪਣੇ ਬੱਚਿਆਂ ਦਾ ਜੀਵਨ ਕਿਵੇਂ ਸਮਾਰਨਾ ਹੈ, ਕਿਵੇਂ ਉਹਨਾਂ ਦੀ ਪਾਲਣ ਪੋਸ਼ਣ ਕਰਨੀ ਹੈ, ਇਹ ਕੈਸਟ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨ। ਇੱਕ ਖਜ਼ਾਨਾ ਹੈ ਮਹਾਂਪੁਰਖਾਂ ਦਾ ਸਾਡੇ ਲਈ। ਅਤੇ ਜੇ ਅਸੀਂ ਕਿਸੇ ਦੇ ਸੰਤਾਨ ਆਉਂਦੀ ਹੈ ਉਹਨਾਂ ਨੂੰ ਗਿਫਟ ਦਿੰਦੇ ਹਾਂ, ਹੋਰ ਕੀਮਤੀ ਗਿਫਟਾਂ ਦੇ ਨਾਲ ਉੱਥੇ ਉਹਨਾਂ ਨੂੰ ਇੱਕ ਐਸਟ ਵੀ ਜ਼ਰੂਰ ਦੇਈਏ। ਪੂਤਾ ਮਾਤਾ ਕੀ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।